تیرا ترکن کی گن بہانی سیرند کین بٹور چہے گرو کو پکڑنو دور کرو تھل ٹور.
واہ گرو جی کا خالصہ,
واہ گرو جی کی فتح.
پرم ستکار یوگ سنمان یوگ ستگران دے پرم پیار چ پروتی ہوئی گرو رنگ چرنگی ہوئی گرو کا خاص روپ گرو خالصہ ساد سنگت کنتا دے پاتر ہو گریب نواز ستگرو شری گرو گرنتھ صاحب جی دے پوتر چرنا کملاں چ صاحب نویں پاتشاہ تن تن شری گرو تیگ بہادر صاحب جی مہاراج جی دے پوتر اتحاسک استھان تے سندیا وقت دے سجے ہوئے دیوانا چ حاضریاں بھر کے نتا پرتی جڑ کے ستگراں دا پوتر اتحاس سربن کر کے اپنے جیون دیاں کڑیاں اور سواس گرو لیکھے لاؤن دیاں سفلا کر دے کلگیدھر پنتھ دے والی ستگرو سچے پاتشاہ جی مہاراج جی کوٹ کپورے آئے ہن. کوٹ کپورے دا چودھری کپورا دسویں پاتشاہ دے چرنا وچ آیا ہے, بچن بلاس ہو رہے نے. اگلے دن لما جاما شریر تے تارن کر کے کاڑی نال تریا ہوندا ہے, تیزی نال ترن کر کے دے جامے نال مٹی کٹا اڈدا ہوندا ہے. تے بھائی ملاگر سنگھ نے آکھیا کپورا جی ستگراں دے دربار دا ادب رکھو, اتنا دیرگ جامع پایا تا اینو سنبھال کے چلو اکٹھا کر کے چلو. کپورے نو بھائی ملاگر سنگھ دی گل چبھی کہ مینو انہیں اس طرح دی گل کہی ہے. ستگراں کول آ کے مہاراج جی دے شستر اچے پلنگے تے پئے ویکھے تے چبر صاحب شستراں تے وی چل رہا ہے. ویکھ کے کہندا ہے انہاں شستراں تے چور دی کی لوڑ ہے؟ مہاراج جی کہندے ساڈے پیر ہن, اے شستر ساڈے پیر ہن, یہ ہمارے پیر, تو ہی نشانی جیت کی. یہ ساڈے پیر شستر ہیں, اس کر کے انہاں دا اسی ستکار کردے ہیں. پر اے دے من دے وچ پھر بھی ترک برتی رہی. مہاراج جی نے آکھیا کپوریا تیرا قلعہ چاہیدا لڑن واسطے. کہندا جی جے تہانوں قلعہ دے دیتا تے ترک مینوں پھاہے چاڑھ کے مار دین گے, میں تاں ترکاں دا بندہ ہاں. مہاراج جی کہندے اچھا پھر جے تیری یہ اچھا ہے تے پھر ترک تینوں کھے دا توبرا منہ تے چڑھا کے پھاہے چاڑھ کے مارن گے. اسی طرح ہی ہو جائے گا. کپورا ستگرو سچے پاتشاہ جی مہاراج جی کول واپس چل گیا اور اپنے قلعے وچ جا کے دروازے بند کر لے کہ کتے گرو گوبند سنگھ صاحب میرے قلعے دے اندر نہ آ وڑن, تے اندر آ کے کتے دشمن نال لڑن واسطے نگارا نہ کھڑکا دین. دروازے بند کر لے کہ گرو جی اندر نہ آ سکن. ادھر انتریامی گرو کلگیدھر پاتشاہ جی مہاراج جی جویں کوتک ورتا رہے نے, آؤ من برتیاں اکاگر کر کے ستگراں دا پوتر اتحاس سربن کریے. کلگیاں والے چوجی پریتم دے چرنا دا دھیان اپنے ہردیاں چ تارن کردے ہویاں آپ دے جیون تے رسنا دے کلیان نمے تاکھیے جی. ستنام ستنام
شری واہ گرو صاحب جیو دوہرا ترکن کی گن بانی ਸ਼ੀਰਾਂ ਦੇ ਕੀਨ ਬਟੂਰ
ਤੁਰਕਾਂ ਦੀਆਂ ਫੌਜਾਂ ਉਧਰ ਸਰੂਬਾ ਸਰਹੰਦ ਵਜ਼ੀਰ ਖਾਂ ਇਹਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਕਨਗੀ ਧਰ ਜੀ ਮਾਲਵੇ ਦੇ ਇਲਾਕੇ ਚ ਨੇ ਇਹਨੇ ਆਖਿਆ ਉਨ੍ਹਾਂ ਨੂੰ ਪਕੜਨਾ ਚਾਹੀਦਾ ਕਿਸੇ ਤਰੀਕੇ ਜਾਂ ਮਾਰਨਾ ਚਾਹੀਦਾ ਤੋ ਸੂਬੇ ਸਰਹੰਦ ਵਜ਼ੀਰ ਖਾਂ ਨੇ ਤੁਰਕਾਂ ਦੀਆਂ ਬਹੁਤ ਸਾਰੀਆਂ ਫੌਜਾਂ ਆਪਣੇ ਨਾਲ ਇਕੱਠੀਆਂ ਕਰ ਲਈਆਂ
ਚਾਹੇ ਗੁਰੂ ਕੋ ਪਕੜਨੋ ਦੂਰ ਕਰੋ ਫਲ ਚੋਰ
ਇਹ ਹੁਣ ਸਤਿਗੁਰੂ ਜੀ ਨੂੰ ਪਕੜਨਾ ਚਾਹੁੰਦਾ ਹੈ ਆਪਣੀ ਫੌਜ ਨੂੰ ਕਹਿੰਦਾ ਦੌੜ ਕੇ ਭੱਜ ਕੇ ਜਗ੍ਹਾ ਲੱਭੋ ਭਾੜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਵੇਲੇ ਕਿੱਥੇ ਨੇ ਕਿਸ ਜਗ੍ਹਾ ਤੇ ਨੇ ਜਿੱਥੇ ਵੀ ਹਨ ਉਨ੍ਹਾਂ ਨੂੰ ਟੋਲ ਕੇ ਭਾਲ ਕੇ ਗ੍ਰਿਫ਼ਤਾਰ ਕੀਤਾ ਜਾਵੇ
ਜੋ ਪਏ ਸੁਧ ਪਹੁੰਚੀ ਦਿਨੋ ਕੇ ਗ੍ਰਾਮੋ
ਇਹਨੂੰ ਖ਼ਬਰ ਮਿਲੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਇਸ ਵੇਲੇ ਦੀਨੇ ਪਿੰਡ ਚ ਨੇ ਉਸ ਵੇਲੇ ਦੀ ਗੱਲ ਹੈ ਜਦੋਂ ਸਤਿਗੁਰੂ ਜੀ ਦੀਨੇ ਸਨ ਹੁਣ ਤਾਂ ਮਹਾਰਾਜ ਜੀ ਅੱਗੇ ਚਾਲਾ ਪਾ ਗਏ ਨੇ ਪਰ ਵਜ਼ੀਰ ਖਾਂ ਨੂੰ ਉਦੋਂ ਖ਼ਬਰ ਪਹੁੰਚੀ ਕਿ ਸਤਿਗੁਰੂ ਗੁਰੂ ਕਲਗੀ ਧਰ ਜੀ ਇਸ ਵੇਲੇ ਦੀਨੇ ਪਿੰਡ ਹਨ
ਦਿਨ ਬਸ ਕਰ ਦਿਨ
ਇਹ ਪਤਾ ਲੱਗਾ ਕਿ ਸਤਿਗੁਰੂ ਜੀ ਦੀਨੇ ਪਿੰਡ ਚ ਚੌਧਰੀ ਸ਼ਮੀਰ ਦੇ ਘਰ ਕੁਝ ਦਿਨ ਰਹੇ ਨੇ ਕੁਝ ਦਿਨ ਉਥੇ ਨਿਵਾਸ ਕਰਕੇ
ਗਮਨੇ ਅਗਾਰੀ ਗਏ
ਉਥੋਂ ਹੁਣ ਗੁਰੂ ਗੋਬਿੰਦ ਸਿੰਘ ਜੀ ਅੱਗੇ ਚਲੇ ਗਏ ਨੇ ਕੁਝ ਸਮਾਂ ਦੀਨੇ ਪਿੰਡ ਦੇ ਵਿਚ ਚੌਧਰੀ ਸ਼ਮੀਰ ਤੇ ਲਖਮੀਰ ਹੋਣਾ ਕੋਲ ਰਹੇ ਨੇ ਤੇ ਉਥੋਂ ਹੁਣ ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਾਲਾ ਪਾ ਕੇ ਅੱਗੇ ਚਲੇ ਗਏ ਹਨ ਔਰ ਉਨ੍ਹਾਂ ਦੇ ਨਾਲ ਕੁਝ ਫੌਜਾਂ ਵੀ ਨੇ ਸੁਣਿਆ ਉਨ੍ਹਾਂ ਦੇ ਨਾਲ ਕੁਝ ਸਿਪਾਹੀ ਵੀ ਹਨ
ਸੁਨਤ ਵਜੀਦਾ ਮੂਰਖ ਮਾਨੇ ਪਥੇ ਦੂਤ ਕੇ ਚਿਤ ਅਗਵਾਨੇ
ਸੁਣ ਕੇ ਮੂਰਖ ਮਾਨੀ ਨਾ ਸਮਝ ਵਜੀਦੇ ਨੇ ਕੀ ਕੀਤਾ ਆਪਣੇ ਕੁਝ ਦੂਤ ਭੇਜੇ ਖਬਰ ਲੈਣ ਵਾਸਤੇ ਜਿਨ੍ਹਾਂ ਨੂੰ ਗੁਪਤਚਰ ਕਹਿੰਦੇ ਨੇ ਗੁਪਤਚਰ ਜਿਹੜੇ ਨੇ ਉਹ ਭੇਜੇ ਖਬਰ ਲੈਣ ਵਾਸਤੇ ਕਿ ਤੁਸੀਂ ਅੱਗੇ ਜਾ ਕੇ ਖਬਰ ਲਵੋ ਪਤਾ ਕਰੋ ਵੀ ਗੁਰੂ ਜੀ ਇਸ ਵੇਲੇ ਕਿੱਥੇ ਨੇ ਉਨ੍ਹਾਂ ਨਾਲ ਕਿੰਨੀ ਕੁ ਫੌਜ ਹੈ ਕਿੰਨੀ ਕੁ ਤਾਕਤ ਹੈ ਇਸ ਵੇਲੇ ਉਨ੍ਹਾਂ ਦੇ ਨਾਲ ਤਾਂ ਉਸ ਤਰੀਕੇ ਨਾਲ ਉਨ੍ਹਾਂ ਤੇ ਹਮਲਾ ਕੀਤਾ ਜਾ ਸਕੇ ਉਹ ਸਾਰੀ ਖਬਰ ਲੈਣ ਵਾਸਤੇ ਨੇ ਆਪਣੇ ਕੁਝ ਦੂਤ ਭੇਜੇ ਹਨ
ਗ੍ਰਾਮ ਜਿਸ ਦਿਓ ਸੁਦੇ ਆਏ
ਉਨ੍ਹਾਂ ਦੂਤਾਂ ਨੂੰ ਕਿਹਾ ਇਨੇ ਵਜ਼ੀਰ ਖਾਂ ਨੇ ਜਾਣ ਵੇਲੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਪਿੰਡ ਚ ਟਿਕੇ ਹੋਏ ਨੇ ਕਿੱਥੇ ਉਨ੍ਹਾਂ ਨੇ ਇਸ ਵੇਲੇ ਆਪਣਾ ਨਿਵਾਸ ਕੀਤਾ ਹੋਇਆ ਉਹ ਖਬਰ ਮੈਨੂੰ ਦਿਓ ਆ ਕੇ
ਦੌਰ ਕਰੇ ਤੈਂ ਦਲ ਸਮੰਦਾਏ
ਜਿੱਥੇ ਵੀ ਹੋਣਗੇ ਉਥੇ ਹੀ ਮੈਂ ਆਪਣਾ ਦਲ ਲੈ ਕੇ ਆਪਣੀਆਂ ਫੌਜਾਂ ਲੈ ਕੇ ਜਾਵਾਂਗਾ ਔਰ ਜਾ ਕੇ ਉਨ੍ਹਾਂ ਤੇ ਹਮਲਾ ਕਰ ਦਿਆਂਗਾ
ਚਾਹੇ ਅਚਾਨਕ ਗਿਆ ਕਰ ਲਿਆ
ਅਚਾਨਕ ਹੀ ਅਚਨਚੇਤ ਹੀ ਗੁਰੂ ਨੂੰ ਫੜ ਕੇ ਉਨ੍ਹਾਂ ਨੂੰ ਕੈਦ ਕਰਕੇ ਗ੍ਰਿਫ਼ਤਾਰ ਕਰਕੇ ਲੈ ਕੇ ਆਵਾਂਗੇ
ਜੀਵਤ ਹਜ਼ਰਤ ਨਿਕਟ ਪਠਾਵਾਂ
ਉਨ੍ਹਾਂ ਨੂੰ ਜਿਉਂਦਿਆਂ ਗ੍ਰਿਫ਼ਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਭੇਜਾਂਗੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਪੇਸ਼ ਕਰਾਂਗੇ
ਹੋਏ ਪ੍ਰਸੰਨ ਦਰਬ ਬੋਧ
ਜਦੋਂ ਬਾਦਸ਼ਾਹ ਕੋਲ ਗੁਰੂ ਜੀ ਨੂੰ ਫੜ ਕੇ ਲੈ ਕੇ ਜਾਵਾਂਗੇ ਬਾਦਸ਼ਾਹ ਸਾਡੇ ਤੇ ਬੜਾ ਖੁਸ਼ ਹੋਵੇਗਾ ਸਾਡੇ ਤੇ ਬੜਾ ਪ੍ਰਸੰਨ ਹੋ ਕਰਕੇ ਸਾਨੂੰ ਇਨਾਮ ਦੇਵੇਗਾ
ਕਿਆ ਮਨੋਰਥ ਪੂਰਨ ਹੈ
ਔਰ ਬਾਦਸ਼ਾਹ ਦੇ ਮਨ ਦਾ ਜਿਹੜਾ ਮਨੋਰਥ ਹੈ ਉਹ ਵੀ ਪੂਰਾ ਹੋ ਜਾਏਗਾ ਦਰਅਸਲ ਵਜ਼ੀਰ ਖਾਂ ਹੁਣ ਗੁਰੂ ਸਾਹਿਬ ਦਾ ਵਿਰੋਧੀ ਇਸ ਕਰਕੇ ਬਣਿਆ ਹੋਇਆ ਇਹਨੂੰ ਆਪਣਾ ਪਾਪ ਖੁੜਕਦਾ ਸੀ ਕਿ ਮੈਂ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਕੀਤੇ ਨੇ ਤੇ ਗੁਰੂ ਸਾਹਿਬ ਜੀ ਮੈਨੂੰ ਛੱਡਣਗੇ ਨਹੀਂ ਉਹ ਮੇਰੇ ਤੋਂ ਬਦਲਾ ਲੈਣਗੇ ਇਸ ਕਰਕੇ ਇਹਦੇ ਮਨ ਦੇ ਵਿਚ ਇਹ ਵੀ ਡਰ ਸੀ ਇਸ ਕਰਕੇ ਕਿ ਜਦੋਂ ਤੱਕ ਗੁਰੂ ਜੀ ਬਲਵਾਨ ਨਹੀਂ ਹੁੰਦੇ ਮੈਂ ਪਹਿਲਾਂ ਹੀ ਉਨ੍ਹਾਂ ਨੂੰ ਪਕੜ ਲਵਾਂ ਇਸ ਕਰਕੇ ਕਹਿੰਦਾ ਨਾਲੇ ਤਾਂ ਬਾਦਸ਼ਾਹ ਦਾ ਮਨੋਰਥ ਪੂਰਾ ਹੋ ਜਾਏਗਾ ਨਾਲੇ ਮੇਰੀ ਇੱਛਾ ਪੂਰੀ ਹੋ ਜਾਏਗੀ
ਇੱਥੇ ਆਦਤ ਵਿਚਾਰ ਕਰ ਭਾਇਓ ਲਸ਼ਕਰ ਕਈ ਆਧਾਰ ਪਟਾਇਓ
ਇਸ ਤਰ੍ਹਾਂ ਦੀ ਵਿਚਾਰ ਕਰਕੇ ਇਹਦੇ ਮਨ ਨੂੰ ਇਹ ਗੱਲ ਚੰਗੀ ਲੱਗੀ ਭਾਈ ਇਹਨੇ ਕਈ ਹਜ਼ਾਰ ਦਾ ਲਸ਼ਕਰ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਵੱਲ ਭੇਜਿਆ।
ਦਾਵਤ ਕਾਵਤ ਤੁਰਕ ਵਿਚਾਰੇ,
ਜਿਹੜੇ ਨੇ ਦਾਵ ਵਿਚਾਰਦੇ ਨੇ ਭਲੀ ਪ੍ਰਕਾਰ ਨਾਲ ਵੀ ਕਿਸ ਦਾਅ ਦੇ ਨਾਲ ਗੁਰੂ ਜੀ ਤੇ ਹਮਲਾ ਕੀਤਾ ਜਾਵੇ।
ਜਾਏ ਘਾਤ ਨਿਰਧਾਰ,
ਦਾਓ ਤੱਕਦੇ ਨੇ ਕਿ ਕਿਸ ਤਰੀਕੇ ਨਾਲ ਗੁਰੂ ਜੀ ਪਕੜੇ ਜਾਣ, ਕਿਵੇਂ ਗੁਰੂ ਜੀ ਨੂੰ ਫੜਿਆ ਜਾਵੇ, ਗ੍ਰਿਫਤਾਰ ਕੀਤਾ ਜਾਵੇ।
ਕੋਟਕ ਪੂਰੇ ਪਰ ਕਰ ਤਵੈ, ਡੇਰਾ ਕੁਚ ਚੜੇ ਟਿਕ ਤਵੈ।
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਟਕ ਪੂਰੇ ਤੋਂ ਚਾਲਾ ਪਾ ਦਿੱਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕੁਝ ਸਮਾਂ ਅਟਕੇ, ਜਦੋਂ ਕਪੂਰਾ ਚਲਾ ਗਿਆ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਟ ਕਪੂਰੇ ਤੋਂ ਚਾਲਾ ਪਾ ਦਿੱਤਾ। ਜਿੰਨੇ ਨਾਲ ਸਿੱਖ ਸੇਵਕ ਸਨ ਸਭ ਨੇ ਮਹਾਰਾਜ ਜੀ ਦੇ ਨਾਲ ਚਾਲਾ ਕੀਤਾ ਹੈ।
ਸਹਿਜ ਸੁਭਾਇਕ ਹੈ ਅਰੁਡੇ,
ਸਹਿਜ ਸੁਭਾਇਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲੇ ਹਨ।
ਹਿਲਤੇ ਅਖੇੜ ਚਲਤ ਗਨ ਗੂੜੇ,
ਸਾਰ ਖੇਡਦਿਆਂ ਖੇਡਦਿਆਂ ਮਹਾਰਾਜ ਜੀ ਅੱਗੇ ਤੁਰੇ ਜਾ ਰਹੇ ਨੇ। ਐਸੇ ਸਤਿਗੁਰੂ ਜਿਨ੍ਹਾਂ ਅੰਦਰ ਗੂੜ ਗੁਣਾਂ ਦਾ ਸੋਮਾ ਹੈ।
ਗ੍ਰਾਮ ਕੋਸ ਦੋਏ ਤੀਨ,
ਮਹਾਰਾਜ ਜੀ ਢਿਲਵੀ ਨਗਰ ਦੇ ਕੋਲ ਆ ਪਹੁੰਚੇ ਹਨ।
ਜਾਏ ਪਹੁੰਚੇ ਗੁਰੂ ਪਰਬੀਨ,
ਤਕਰੀਬਨ ਇੱਥੋਂ ਢਿਲਵੀ ਨਗਰ 2-3 ਕੋਹ ਦੀ ਵਾਟ ਤੇ ਰਹਿ ਗਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਸ ਢਿਲਵੀ ਨਗਰ ਦੇ ਨੇੜੇ ਆਏ ਹਨ। ਢਿਲਵਾਂ ਵੀ ਕਹਿੰਦੇ ਹਨ ਇਸ ਨਗਰ ਨੂੰ।
ਥੋੜੀ ਬੰਸ ਪ੍ਰਿਥੀਏ ਕਿਹੜਾ,
ਇਸ ਢਿਲਵੀ ਨਗਰ ਦੇ ਵਿਚ ਖਾਲਸਾ ਜੀ ਸੋਢੀਆਂ ਦਾ ਬੰਸ ਰਹਿੰਦਾ। ਕਿਹੜਾ ਬਾਬੇ? ਪ੍ਰਿਥੀ ਚੰਦ ਦੀ ਅੰਸ਼ ਬੰਸ
ਬਸੈ ਤਾਂ ਬਾਸਾ ਬੋਤੇਰਾ।
ਜਿਨ੍ਹਾਂ ਨੂੰ ਖਾਲਸੀ ਬੋਲੇ ਵਿਚ ਮੀਣੇ ਕਿਹਾ ਜਾਂਦਾ ਨਾ, ਮੀਣਿਆਂ ਦਾ ਟੱਬਰ ਰਹਿੰਦਾ ਸੀ ਇੱਥੇ। ਬਾਬੇ ਪ੍ਰਿਥੀ ਚੰਦ ਦੀ ਅੰਸ਼ ਬੰਸ ਇੱਥੇ ਰਹਿੰਦੀ ਹੈ, ਉਨ੍ਹਾਂ ਦਾ ਇੱਥੇ ਨਿਵਾਸ ਹੈ, ਵਾਸਾ ਹੈ।
ਨਾਮ ਕੋਲ ਅਜ਼ਮਤ ਜੁੱਤ ਜੋਏ,
ਬਾਬੇ ਪ੍ਰਿਥੀ ਚੰਦ ਦੀ ਅੰਸ਼ ਬੰਸ ਦੇ ਵਿਚੋਂ ਇੱਥੇ ਸੋਢੀ ਕੌਲ ਰਹਿੰਦਾ, ਉਹਦਾ ਕੌਲ ਨਾਂ ਹੈ। ਸੋਢੀ ਕੌਲ ਵੀ ਕਿਹਾ ਜਾਂਦਾ ਇਹਨੂੰ। ਸੋਢੀ ਕੌਲ ਰਹਿੰਦਾ ਤੇ ਵੀ ਅਜਮਤਵਾਨ ਹੈ, ਕਰਾਮਾਤੀ ਹੈ।
ਚਾਰ ਪੁੱਤਰ ਤਿਸਕੇ ਗ੍ਰਹਿ ਹੋਏ,
ਇਹਦੇ ਅੱਗੇ ਚਾਰ ਪੁੱਤਰ ਸਨ। ਸੋਢੀ ਕੌਲ ਇੱਥੇ ਰਹਿੰਦਾ ਸੀ ਢਿਲਵੀ ਪਿੰਡ ਚ, ਇਹਦੇ ਅੱਗੇ ਚਾਰ ਪੁੱਤਰ ਸਨ।
ਸਤਾਨੰਦ ਅਨੰਦ ਸੁਚਾਲੇ,
ਇੱਕ ਦਾ ਨਾਂ ਸੀ ਸਤਾਨੰਦ ਤੇ ਦੂਜੇ ਦਾ ਨਾਂ ਸੀ ਹਰੀਨੰਦ।
ਉਹਨੇ ਅਮਰੀਕ ਲਾਏ ਬਨਵਾਲੇ,
ਤੀਜੇ ਦਾ ਨਾਂ ਸੀ ਅਮਰੀਕ ਤੇ ਚੌਥੇ ਦਾ ਨਾਂ ਸੀ ਬਨਵਾਲੀ। ਏਦਾਂ ਇਹ ਸੋਢੀ ਕੋਲ ਦੇ ਚਾਰ ਪੁੱਤਰ ਸਨ ਅੱਗੋਂ। ਇਹ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਚੋਂ ਮੀਣੇ ਹਨ।
ਬਨਵਾਲੀ ਕੈ ਨੰਦਨ ਏਕ,
ਅੱਗੇ ਜਿਹੜਾ ਬਨਵਾਲੀ ਸੀ ਸੋਢੀ ਕੌਲ ਦਾ ਪੁੱਤਰ, ਉਹਦਾ ਵੀ ਅੱਗੋਂ ਇੱਕ ਪੁੱਤਰ ਸੀ
ਅਭੈ ਰਾਮ ਗੁਣ ਧਰੈ ਅਨੇਕ,
ਉਹਦਾ ਨਾਂ ਸੀ ਸੋਢੀ ਅਭੈ ਰਾਮ। ਅਭੈ ਰਾਮ ਉਹ ਵੀ ਕਹਿੰਦੇ ਅਨੇਕਾਂ ਗੁਣਾਂ ਦਾ ਧਾਰਨੀ ਸੀ।
ਅਭੈ ਰਾਮ ਕੇ ਸੁਤ ਪੇ ਚਾਰ,
ਜਿਹੜਾ ਅੱਗੇ ਅਭੈ ਰਾਮ ਸੀ ਉਹਦੇ ਵੀ ਅੱਗੋਂ ਚਾਰ ਪੁੱਤਰ ਸਨ। ਅਭੈ ਰਾਮ ਦੇ ਵੀ ਅੱਗੋਂ ਚਾਰ ਪੁੱਤਰ ਹਨ।
ਸ਼੍ਰੀ ਰਾਮ ਪ੍ਰਜਾਪਤ ਧਾਰ,
ਇੱਕ ਦਾ ਨਾਮ ਸੀ ਸ਼੍ਰੀ ਰਾਮ ਤੇ ਇੱਕ ਦਾ ਨਾਂ ਸੀ ਪ੍ਰਜਾਪਤੀ।
ਰਾਮ ਕੋਇਰ ਜਸਪਤ ਗਿਨ ਲੇ,
ਔਰ ਤੀਜਾ ਸੀ ਰਾਮ ਕੋਇਰ ਤੇ ਚੌਥਾ ਸੀ ਜਸਪਤ। ਏਦਾਂ ਇਹਦੇ ਅੱਗੋਂ ਅਭੈ ਰਾਮ ਦੇ ਚਾਰ ਪੁੱਤਰ ਸਨ।
ਮਾਨਨੀ ਸੰਗਤ ਕੇ,
ਉਸ ਇਲਾਕੇ ਦੀ ਬਹੁਤ ਸਾਰੀ ਸੰਗਤ ਇਹਨਾਂ ਨੂੰ ਮੰਨਦੀ ਸੀ। ਇਹ ਉਸ ਇਲਾਕੇ ਦੇ ਬਹੁਤ ਜ਼ਿਆਦਾ ਮੁਖੀ ਸਨ। ਪ੍ਰਿਥੀ ਚੰਦ ਨੇ ਵੀ ਆਪਣੀ ਸਿੱਖੀ ਸੇਵਕੀ ਤਾਂ ਬਣਾਈ ਸੀ ਨਾ ਇਲਾਕੇ ਚ, ਇੱਥੇ ਰਹਿੰਦਾ ਸੀ। ਮੁੜ ਕੇ ਇਹਦਾ ਪਰਿਵਾਰ ਜਿਹੜੇ ਨੇ ਅੱਗੋਂ ਪੁੱਤਰ ਪੋਤਰੇ ਪੜਪੋਤਰੇ ਆ ਜਿੰਨੇ ਵੀ ਦੱਸੇ ਨੇ, ਇਹ ਸਾਰੇ ਇਸ ਢਿਲਵੀ ਨਗਰ ਚ ਰਹਿੰਦੇ ਸਨ। ਤੋ ਇਹਨਾਂ ਦੀ ਸੰਗਤ ਵਿਚ ਉਸ ਇਲਾਕੇ ਚ ਚੰਗੀ ਪੂਜਾ ਹੁੰਦੀ ਸੀ, ਸਾਰਿਆਂ ਦੇ ਮਾਨਨੀਏ ਸਨ।
ਸ੍ਰੀ ਗੋਬਿੰਦ ਸਿੰਘ ਕੋ ਆਗਮਨੋ, ਸ਼ਰਮਣ ਕਰਿਓ ਜਬ ਆਪਣੇ ਭਵਨੋ।
ਇਨ੍ਹਾਂ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਆਪਣੇ ਕੰਨੀ ਸੁਣਿਆ, ਪਤਾ ਲੱਗਾ ਕਿ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਸਾਡੇ ਨਗਰ ਦੇ ਕੋਲ ਆਏ ਹਨ।
ਸ਼ਰਾਧ ਕਰਾਵਤ ਸਚਿਨ ਛੋਰਾ,
ਜਿਹੜੇ ਸੋਢੀ ਕੌਲ ਸ਼ਰਾਧ ਕਰਾ ਰਿਹਾ ਸੀ, ਇਹ ਸ਼ਰਾਧ ਦੀ ਬਿਰਤੀ ਸ਼ਰਾਧ ਕਰਾ ਰਿਹਾ ਸੀ। ਸ਼ਰਾਧ ਕਰਾਉਣਾ ਇਹਦਾ ਧਰਮ, ਕਿਉਂਕਿ ਇਹ ਗੁਰਮਤ ਤੋਂ ਉਲਟ ਚੱਲਦੇ ਰਹੇ ਨੇ। ਇਸੇ ਕਰਕੇ ਤਾਂ ਸਾਨੂੰ ਪੰਜੇ ਪਿਆਰੇ ਖੰਡੇ ਦੀ ਪੌਲ ਚੁਕਾਉਂਦੇ ਅੱਜ ਵੀ ਹੁਕਮ ਕਰਦੇ ਨੇ ਵੀ ਧੀਰ ਮੱਲੀਆਂ ਦਾ ਸੰਗ ਨਹੀਂ ਕਰਨਾ, ਕਿਉਂਕਿ ਇਹ ਗੁਰਮਤ ਤੋਂ ਗੁਰਮਤ ਅਨੁਸਾਰ ਹੀ ਹੋ ਕੇ ਨਹੀਂ ਚੱਲੇ। ਮਨਮਤ ਵੀ ਕਰਦੇ ਨੇ, ਕੁਝ ਹਿੰਦੂ ਰੀਤੀਆਂ ਜਿਹੜੀਆਂ ਨੇ ਉਦਾਂ ਦੀਆਂ ਕਰਿਆ ਕਰਦੇ ਸਨ। ਤੋ ਸੋਢੀ ਕੌਲ ਉਸ ਵੇਲੇ ਸਰਾਧ ਕਰਾ ਰਿਹਾ ਸੀ ਜਦੋਂ ਦਸਵੇਂ ਪਾਤਸ਼ਾਹ ਜੀ ਦਾ ਆਗਮਨ ਇਹਨੇ ਸੁਣਿਆ। ਇਹਨੇ ਜਿਹੜੇ ਸਰਾਧ ਕਰਾਉਂਦੇ ਨੇ ਸਰਾਧ ਵਿੱਚ ਛੱਡ ਦਿੱਤਾ। ਬੜੀ ਛੇਤੀ ਨਾਲ ਸਰਾਧ ਕਰਾਉਂਦੇ ਨੇ ਸਰਾਧ ਵਿੱਚ ਹੀ ਛੱਡ ਦਿੱਤਾ। ਬੜੀ ਸ਼ੀਘਰਤਾਈ ਨਾਲ ਕਾਹਲੀ ਨਾਲ ਚੱਲ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਇਆ।
ਹਰਖਤ ਨਿਕਟ ਪਹੁੰਚਿਓ ਜਬੈ,
ਹਰਖ ਨਾਲ ਬੜੀ ਖੁਸ਼ੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹੁੰਚਿਆ ਹੈ।
ਭਾਉ ਸਮੇਤ ਪਰਖ ਕਰ ਤਵੈ,
ਇਹਨੇ ਹੁਨਰ ਭਾਉ ਤਾਂ ਸੀ ਨਾ ਅੰਦਰ ਵੀ ਸਾਡਾ ਪਰਿਵਾਰ ਹੈ ਗੁਰੂ ਸਾਹਿਬ ਜੀ ਸੋਢੀਆਂ ਦੇ ਪਰਿਵਾਰ ਚੋ ਹੀ ਨੇ, ਗੁਰੂ ਰਾਮਦਾਸ ਜੀ ਦਾ ਹੀ ਅੱਗੇ ਪਰਿਵਾਰ ਹੈ ਸਾਰਾ। ਤੋ ਇਹਦੇ ਮਨ ਚ ਖੁਸ਼ੀ ਹੋਈ ਸੋਢੀ ਕੌਲ ਦੇ ਕੇ ਦਸਵੇਂ ਪਾਤਸ਼ਾਹ ਆਏ ਨੇ, ਤੇ ਇਹਨੇ ਬੜੇ ਭਾਵ ਨਾਲ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇਹਦੇ ਅੰਦਰ ਦੀ ਭਾਵਨਾ ਗੁਰੂ ਕਲਗੀਧਰ ਜੀ ਨੇ ਵੇਖੀ ਹੈ।
ਮਹਾਰਾਜ
ਜੀ ਗਲ ਲੱਗ ਕੇ ਮਿਲੇ ਸੋਢੀ ਕੌਲ ਨਾਲ, ਇਹਨੂੰ ਗੱਲ ਵੱਕੜੀ ਪਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਿਲੇ ਹਨ।
ਕੁਸ਼ਲ ਪ੍ਰਸ਼ਨ ਕਰ ਭਲੇ
ਬੈਠ ਗਏ ਤੇ ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਸੋਢੀ ਕੌਲ ਨੂੰ। ਸੋਢੀ ਕੌਲ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁਸ਼ਲ ਪ੍ਰਸੰਨਤਾ ਦਾ ਸੁਨੇਹਾ ਪੁੱਛਿਆ।
ਹਸਨ ਕੀ ਦਿਸ਼ ਦ੍ਰਿਸ਼ਟ ਚਲਾਏ,
ਗੱਲਾਂ ਬਾਤਾਂ ਕਰਦਿਆਂ ਦਸਵੇਂ ਪਾਤਸ਼ਾਹ ਨੇ ਸੋਢੀ ਕੌਲ ਦੇ ਹੱਥਾਂ ਵੱਲ ਨਿਗਾਹ ਮਾਰੀ। ਇਹਦੇ ਹੱਥਾਂ ਵੱਲ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਨਿਗਾਹ ਮਾਰੀ।
ਬੂਝਿਓ ਅੰਗਰੀ ਮੈਂ ਕਿਆ ਪਾਏ,
ਮਹਾਰਾਜ ਜੀ ਨੇ ਵੇਖਿਆ ਇਹਦੇ ਹੱਥ ਵਿਚ ਕੁਝ ਪਾਇਆ ਹੋਇਆ ਉਂਗਲੀ ਚ, ਤੇ ਮਹਾਰਾਜ ਜੀ ਵੇਖ ਕੇ ਪੁੱਛਦੇ ਸੋਢੀ ਕੌਲ ਜੀ ਆ ਆਪਣੇ ਹੱਥ ਵਿਚ ਉਂਗਲੀ ਚ ਕੀ ਪਾਇਆ ਹੋਇਆ, ਆ ਉਂਗਲੀ ਵਿਚ ਕੀ ਪਾਇਆ ਹੋਇਆ।
ਨਮਰ ਹੋਏ ਕਰ ਕੋਲ ਕੰਸਾ, ਬੈਠਿਓ ਮੈਂ ਸ਼ਰਾਧ ਕਰਨ
ਤਾਂ। ਦਾ ਬਚਨ ਸੁਣ ਕੇ ਬੜਾ ਵਿਨਿਮਰ ਹੋ ਕੇ ਸੋਢੀ ਕੌਲ ਬੋਲਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਆਪਣੇ ਘਰ ਚ ਬੈਠਾ ਆਪਣੇ ਵਡੇਰਿਆਂ ਦਾ ਸ਼ਰਾਧ ਕਰਾ ਰਿਹਾ ਸੀ, ਮੈਂ ਆਪਣੇ ਵਡੇਰਿਆਂ ਦਾ ਸ਼ਰਾਧ ਕਰ ਰਿਹਾ ਸੀ।
ਸ਼ਰਨ ਰਾਵਰ ਆਗਮਨ,
ਜਦੋਂ ਮੈਂ ਸ਼ਰਾਧ ਕਰਾਉਂਦੇ ਨੇ ਆਪਣੇ ਕੰਨਾਂ ਚ ਤੁਹਾਡਾ ਆਗਮਨ ਸੁਣਿਆ ਕਿ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਆਏ ਹਨ।
ਉੱਠਿਓ ਪਵਨ ਸੰਭਾਰ ਨਾ ਕਵਨੋ,
ਮਹਾਰਾਜ ਜੀ ਮੈਂ ਉਸੇ ਵੇਲੇ ਸ਼ਰਾਧ ਕਰਦੇ ਨੇ ਸ਼ਰਾਧ ਵਿੱਚ ਹੀ ਛੱਡ ਦਿੱਤਾ, ਔਰ ਬੜੀ ਛੇਤੀ ਨਾਲ ਕਾਹਲੀ ਨਾਲ ਬਿਨਾਂ ਕੁਝ ਸੰਭਾਲਦਿਆਂ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਇਸੇ ਤਰ੍ਹਾਂ ਤੁਹਾਡੇ ਕੋਲ ਆ ਗਿਆ।
ਸ਼ੀਘਰ ਕਰਤ ਮਿਲਵੇ ਤੇ ਆਏ,
ਆਗਮਨ ਦੀ ਖਬਰ ਸੁਣਦਿਆਂ ਸ਼ੀਘਰ ਤਾਈ ਨਾਲ ਚੱਲ ਕੇ ਮਹਾਰਾਜ ਜੀ ਮੈਂ ਤੁਹਾਡੇ ਕੋਲ ਆਇਆ ਆਪ ਜੀ ਦੇ ਦਰਸ਼ਨ ਕਰਨ ਲਈ।
ਕੁਸ਼ਾ ਪਵਿੱਤਰੇ ਅੰਗਰਨ ਪਾਏ,
ਮਹਾਰਾਜ ਜੀ ਆ ਜਿਹੜਾ ਉਂਗਲੀ ਵਿਚ ਪਾਈ ਹੋਈ ਹੈ ਇਹ ਕੁਸ਼ਾ ਦਾ ਬਣਿਆ ਹੋਇਆ ਛੱਲਾ ਹੈ, ਕੁਸ਼ਾ ਹੁੰਦੀ ਹੈ ਨਾ ਕੁਸ਼ਾ ਦਾ ਬਣਾ ਕੇ ਛੱਲਾ ਜਿਹੜਾ ਉਹ ਮੈਂ ਉਂਗਲੀ ਚ ਪਾਇਆ, ਜਦੋਂ ਸ਼ਰਾਧ ਕਰਾਈ ਦਾ ਉਦੋਂ ਇਹ ਉਂਗਲੀ ਵਿਚ ਪਾਈ ਦਾ ਹੈ, ਇਹਦੀ ਮਰਿਆਦਾ ਹੈ। ਬ੍ਰਾਹਮਣ ਲੋਕ ਇਸ ਤਰ੍ਹਾਂ ਇਹਨੂੰ ਆਪਣੀ ਉਂਗਲੀ ਵਿਚ ਪਵਾਉਂਦੇ ਨੇ ਜਿਹਨੇ ਸ਼ਰਾਧ ਕਰਾਉਣਾ ਹੋਵੇ, ਤਾਂ ਮਹਾਰਾਜ ਜੀ ਮੈਂ ਆਪਣੀ ਉਂਗਲੀ ਵਿਚ ਧਾਰਨ ਕੀਤਾ ਹੋਇਆ।
ਨਹੀਂ ਨਿਕਾਰੇ ਕਰਮ ਰੇ,
ਮਹਾਰਾਜ ਇਹ ਉਂਗਲੀ ਵਿਚੋਂ ਮੈਂ ਲਾਹ ਨਹੀਂ ਸਕਿਆ, ਇਹ ਦਬ ਦਾ ਜਿਹੜਾ ਕਾਈ ਦਾ ਬਣਾ ਕੇ ਮਹਾਰਾਜ ਜੀ ਇਹ ਜਿਹੜਾ ਮੈਂ ਆਪਣੇ ਕੁਸ਼ਾ ਦਾ ਹੱਥ ਵਿਚ ਪਾਇਆ ਹੋਇਆ ਛੱਲਾ ਉਸੇ ਤਰ੍ਹਾਂ ਪਇਆ ਪੁਆਇਆ ਹੀ ਆ ਗਿਆ ਤੁਹਾਡੇ ਕੋਲ, ਤੇ ਮਹਾਰਾਜ ਜੀ ਮੈਂ ਇਹਨੂੰ ਉਤਾਰ ਨਹੀਂ ਸਕਿਆ।
ਤੋਰਨ ਹੀ ਦਰਸ਼ਨ ਮਨ ਚਏ,
ਮਨ ਦੇ ਵਿਚ ਉਦੋਂ ਹੀ ਇੱਛਾ ਜਾਗੀ ਕਿ ਮੈਂ ਭੱਜ ਕੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ, ਮੈਂ ਦੌੜ ਕੇ ਆ ਕੇ ਗੁਰੂ ਕਲਗੀਧਰ ਦੇ ਦਰਸ਼ਨ ਕਰਾਂ, ਇਸ ਕਰਕੇ ਮਹਾਰਾਜ ਕਾਹਲੀ ਕਾਹਲੀ ਵਿਚ ਆਉਂਦਿਆਂ ਇਹ ਵੀ ਉਤਾਰਿਆ ਨਹੀਂ ਗਿਆ।
ਸੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਕਹਿਓ, ਇਹ ਤੁਮਕਾ ਕਰਨ ਕੋ ਚਾਹਿਓ।
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਸੋਢੀ ਕੌਲ ਜੀ ਆ ਤੁਸੀਂ ਸ਼ਰਾਧ ਕਰਨ ਦੀ ਬਿਰਤੀ ਕਿੱਥੋਂ ਧਾਰਨ ਕਰ ਲਈ। ਗੁਰਬਾਣੀ ਦਾ ਵੀ ਮਹਾਂਵਾਕ ਅੱਜ ਅੰਮ੍ਰਿਤ ਵੇਲੇ ਕਬੀਰ ਜੀ ਦਾ ਵਿਚਾਰਿਆ ਸੀ, ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸ਼ਰਾਧ ਕਰਾਹੀ। ਵੀ ਇਹ ਕਿਸ ਤਰ੍ਹਾਂ ਦੀ ਖੇਡ ਹੋਈ ਕਿ ਜਦੋਂ ਜਿਉਂਦੇ ਹੁੰਦੇ ਨੇ ਬਜੁਰਗ ਉਹਨਾਂ ਦੀ ਉਦੋਂ ਕੋਈ ਸੇਵਾ ਟਹਿਲ ਨਹੀਂ ਕਰਦੀ, ਜਦੋਂ ਮਰ ਗਏ ਤੇ ਮਰਨ ਤੋਂ ਬਾਅਦ ਉਹਨਾਂ ਦੇ ਪਿੱਛੋਂ ਨਿਮਿਤ ਸ਼ਰਾਧ ਕਰਦੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸੋਢੀ ਕੌਲ ਜੀ, ਇਹ ਸਰਾਧ ਕਰਾਣ ਦੀ ਬਿਰਤੀ ਕਿੱਥੋਂ ਧਾਰਨ ਕਰ ਲਈ ਤੁਸੀਂ, ਇਹ ਸੁਭਾਅ ਤੁਸੀਂ ਕਿੱਥੋਂ ਧਾਰਨ ਕਰ ਲਿਆ?
ਸਤਿਗੁਰ ਰਾਮਦਾਸ ਜਿਸ ਵੰਸ਼,
ਜਿਹੜੀ ਵੰਸ਼ ਵਿਚ, ਜਿਹੜੀ ਕੁਲ ਵਿਚ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ,
ਲੀਨਸ ਜਨਮ ਮਾਨਸਰ ਹੰਸ,
ਇਹਨਾਂ ਨੇ ਮਾਨਸਰ ਸਰੋਵਰ ਦੇ ਵਿਚ ਹੰਸਾਂ ਦੇ ਸਮਾਨ ਜਨਮ ਲਿਆ ਹੈ।
ਸ਼ੰਕਿਆ ਪਿਤਰ ਸ਼ੁਧਤ ਹੀ
ਰਹੇ, ਦੱਸ ਵੀ ਜਿਹੜੀ ਕੁਲ ਚ ਗੁਰੂ ਰਾਮਦਾਸ ਨੇ ਜਨਮ ਲਿਆ ਹੋਵੇ, ਉਸ ਕੁਲ ਦੇ ਜਿਹੜੇ ਪਿੱਤਰ ਨੇ ਵਡੇਰੇ ਨੇ, ਉਹ ਹਲੇ ਬੈਠੇ ਹੋਣਗੇ, ਭੁੱਖੇ ਬੈਠੇ ਹੋਣਗੇ? ਉਹ ਤਾਂ ਤਰ ਗਏ ਨੇ, ਉਹਨਾਂ ਦੀਆਂ ਤਾਂ ਕਈ ਕੁੱਲਾਂ ਤਰ ਗਈਆਂ ਨੇ, ਜਿਹੜੀ ਕੁੱਲ ਚ ਗੁਰੂ ਰਾਮਦਾਸ ਜੀ ਨੇ ਅਵਤਾਰ ਧਾਰਨ ਕੀਤਾ।
ਜਿਨੋਂ ਮਾਸ ਮੈਂ ਕੁੰਠੇ ਲਏ,
ਉਹ ਜਿੰਨੇ ਵੀ ਪਿੱਤਰ ਨੇ ਹਾਲੇ ਤੁਹਾਡੀ ਕੀ ਬਿਰਤੀ ਆ ਵੀ ਉਹ ਭੁੱਖੇ ਹੀ ਬੈਠੇ ਹੋਣਗੇ ਜਿਨ੍ਹਾਂ ਵਾਸਤੇ ਤੁਸੀਂ ਇਹ ਸਰਾਧ ਕਰ ਰਹੇ ਹੋ? ਮਹਾਰਾਜ ਜੀ ਕਹਿੰਦੇ ਉਨ੍ਹਾਂ ਦਾ ਵਾਸਾ ਤਾਂ ਬੈਕੁੰਠ ਵਿਚ ਹੋ ਚੁੱਕਾ ਹੈ।
ਐਸੇ ਤ੍ਰਿਪਤ ਪਏ ਕੁਵਾਰੇ, ਬਹੁਤ ਨਚ ਹੈ ਅਨਹਰ ਬਾਰੇ,
ਉਹ ਜਿੰਨੇ ਵੀ ਵਡੇਰੇ ਨੇ, ਜਿੰਨੇ ਵੀ ਉਹ ਪਿੱਤਰ ਨੇ ਗੁਰੂ ਰਾਮਦਾਸ ਜੀ ਦੀ ਕੁੱਲ ਦੇ, ਇੱਕੋ ਵਾਰ ਇਹੋ ਜੇ ਤ੍ਰਿਪਤ ਹੋਏ ਨੇ, ਇੱਕੋ ਵਾਰ ਇਹੋ ਜੇ ਰੱਜੇ ਨੇ ਕਿ ਉਨ੍ਹਾਂ ਨੂੰ ਮੁੜ ਕੇ ਨਾ ਹੁਣ ਕਿਸੇ ਅੰਨ ਦੀ ਲੋੜ ਹੈ ਤੇ ਨਾ ਕਿਸੇ ਪਾਣੀ ਦੀ ਲੋੜ ਹੈ।
ਸੁਣੀ ਤਰਕ ਨਿਜ ਕਿਰਤ ਮੈਂ ਜਬੈ,
ਕਲਗੀਧਰ ਜੀ ਨੇ ਏਦਾਂ ਤਰਕ ਕੀਤੀ ਨਾ ਇਹਦੀ ਕਿਰਤ ਦੇ ਉੱਤੇ, ਸੋਢੀ ਕੌਲ ਨੇ ਜਦੋਂ ਸੁਣਿਆ ਕਿ ਸਤਿਗੁਰੂ ਜੀ ਨੇ ਮੇਰੀ ਕਿਰਤ ਦੇ ਉੱਤੇ ਤਰਕ ਕੀਤੀ ਹੈ,
ਉਤਰ ਕੋਲ ਬਖਾਨੀ ਉਤਬੈ,
ਜਿਹੜੇ ਸੋਢੀ ਕੌਲ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ,
ਇਹ ਵਾਸਤਵ ਆਪ ਸੁਣਾਏ, ਤੋ ਸੁਣੋ ਜਿਮਾਮ ਲੱਕ ਪਾਏ।
ਕਹਿਣ ਲੱਗਾ ਮਹਾਰਾਜ ਜੀ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਵਾਸਤਵ ਸਹੀ ਕਹਿ ਰਹੇ ਹੋ, ਪਰ ਫਿਰ ਵੀ ਮਹਾਰਾਜ ਸੱਚੀ ਪਾਤਸ਼ਾਹ ਜੀ ਜਿਵੇਂ ਮੈਂ ਜਾਣਿਆ ਉਹ ਤੁਹਾਨੂੰ ਦੱਸਦਾ ਹਾਂ।
ਸ਼੍ਰੀ ਬਾਬਾ ਨਾਨਕ ਅਵਤਾਰਾ, ਨਰ ਨਿਰਧਾਰੇ ਜਿਨੋ ਨਾ ਪਾਰਾ,
ਗੁਰੂ ਨਾਨਕ ਸਾਹਿਬ ਸੱਚੀ ਪਾਤਸ਼ਾਹ ਜੋ ਅਕਾਲ ਪੁਰਖ ਦਾ ਅਵਤਾਰ ਹੋਏ ਨੇ, ਜਿਨ੍ਹਾਂ ਨੇ ਹਜ਼ਾਰਾਂ ਨਹੀਂ ਲੱਖਾਂ ਜੀਵਾਂ ਨੂੰ ਇਹ ਸੰਸਾਰ ਤੋਂ ਤਾਰਿਆ ਹੈ, ਜਿਹਦੇ ਵੱਲ ਵੇਖਦੇ ਸੀ ਉਹਨੂੰ ਉਧਾਰ ਦਿੰਦੇ ਸਨ, ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਵਡੇਰੇ ਹਨ।
ਅੰਤ ਸਮੇਂ ਸਪਤਮ ਦਿਨ ਮਾਏ,
ਤੇ ਅੰਤਮ ਸਮੇਂ ਜਦੋਂ ਸਪਤਮੀ ਵਾਲਾ ਦਿਨ ਸੀ,
ਜੋ ਗਮਨ ਪਰਲੋਕ ਚਾਏ,
ਉਹਨਾਂ ਨੇ ਪਰਲੋਕ ਜਾਣਾ ਸੀ, ਸੱਚਖੰਡ ਜਾਣ ਦੇ ਤਿਆਰੇ ਕਰਨੇ ਸਨ।
ਸ੍ਰੀ ਚੰਦ ਕੀ ਜਨਨੀ ਆਏ,
ਜਿਹੜੇ ਮਾਤਾ ਸ੍ਰੀ ਚੰਦ ਦੀ ਜਿਹੜੀ ਮਾਤਾ ਸੀ ਉਹ ਚੱਲ ਕੇ ਆਈ।
ਪ੍ਰਾਤ ਅਸ਼ਟਮੀ ਸਿੱਧ ਸੁਣੀ ਅੰਤ, ਤੁਮ ਪਿਤ ਕੋ ਸਰਾਧ ਕਰੇ ਅੰਤ,
ਹਾਂਜੀ
ਜੇ ਪਰਲੋਕ ਪਧਾਰੋ ਆਜ, ਤੋ ਨੈ ਹੋਇਆ ਸਰਾਧ ਸਮਾਜ, ਇਤਿਆਦਕ ਕਰ ਬਾਕ ਬਿਲਾਸਾ, ਡੀਰਾ ਉਤਾਰਿਓ ਪ੍ਰਭ ਪਾਤਸ਼ਾਹ।
ਇਸ ਤਰ੍ਹਾਂ ਸੋਢੀ ਕੌਲ ਨੇ ਆਖਿਆ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਵਡੇਰੇ ਨੇ, ਉਨ੍ਹਾਂ ਨੇ ਵੀ ਜਦੋਂ ਪਿਤਾ ਮਹਿਤਾ ਕਾਲੂ ਜੀ ਸਰਾਧ ਕਰਾਉਣ ਲੱਗੇ ਸਨ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਪਿਤਾ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਬੇਟਾ ਸਰਾਧ ਕਰਾ ਰਿਹਾ ਆਪਣੇ ਵਡੇਰਿਆਂ ਵਾਸਤੇ। ਮਹਾਰਾਜ ਜੀ ਕਹਿੰਦੇ ਵੀ ਸਾਡੇ ਵਡੇਰੇ ਪਿੱਤਰ ਤਾਂ ਹੈ ਹੀ ਨਹੀਂ ਪਿੱਤਰ ਲੋਕ ਵਿਚ। ਮਹਾਰਾਜ ਜੀ ਨੇ ਆਖਿਆ, ਪਿਤਾ ਜੀ ਨੇਤਰ ਮੁੰਦੋ ਤੇ ਵੇਖੋ, ਜਦੋਂ ਧਿਆਨ ਮਾਰਿਆ ਕੀ ਵੇਖਦੇ ਨੇ ਕਿ ਪਿੱਤਰ ਲੋਕ ਦੇ ਵਿਚੋਂ ਜਿੰਨੇ ਵੀ ਪਿੱਤਰ ਨੇ ਸਾਰੇ ਮੁੱਕ ਧੋ ਕੇ ਬੈਕੁੰਠ ਚ ਚਲੇ ਗਏ। ਕਿਉਂ ਚਲੇ ਗਏ ਨੇ? ਕਿਉਂਕਿ ਉਸ ਕੁੱਲ ਦੇ ਵਿਚ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋ ਚੁੱਕਾ ਹੈ। ਤਿੰਨ ਬੇਦੀਆਂ ਕੇ ਕੁੱਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜੈ ਤੈ ਭਏ ਸਹਾਏ। ਏਦਾਂ ਸੋਢੀ ਕੌਲ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਬਿਲਾਸ ਹੋਏ ਔਰ ਮਹਾਰਾਜ ਜੀ ਨੇ ਢਿਲਵੀ ਨਗਰ ਦੇ ਵਿਚ ਡੇਰਾ ਕੀਤਾ ਹੈ।
ਬਹੁਰ ਆਨੰਦਪੁਰੇ ਕੋ ਜੰਗ,
ਫਿਰ ਆਨੰਦਪੁਰ ਸਾਹਿਬ ਦੇ ਜੰਗ ਦਾ ਜ਼ਿਕਰ ਚੱਲ ਪਿਆ। ਆਨੰਦਪੁਰ ਸਾਹਿਬ ਚ ਜਿਵੇਂ ਜੰਗ ਹੋਇਆ, ਯੁੱਧ ਹੋਇਆ, ਉਹਦੀਆਂ ਗੱਲਾਂ ਚੱਲ ਪਈਆਂ
ਕਿਸੇ ਕੋ ਸੁਣਾ ਮਨ ਕਰੇ ਪ੍ਰਸੰਗ
ਜਿਹਨੇ ਸੋਢੀ ਕੌਲ ਨੂੰ ਕੁਝ ਸਾਰੇ ਪ੍ਰਸੰਗ ਜਿਹੜੇ ਸਨ ਉਹ ਉਥੋਂ ਦੇ ਆਨੰਦਪੁਰ ਸਾਹਿਬ ਦੇ ਜੰਗ ਦੇ ਚਮਕੌਰ ਸਾਹਿਬ ਦੀ ਜੰਗ ਦੇ ਜਿਵੇਂ ਜਿਵੇਂ ਯੁੱਧ ਹੋਇਆ ਜੰਗ ਹੋਇਆ ਉਹ ਪ੍ਰਸੰਗ ਮਹਾਰਾਜ ਜੀ ਸੋਢੀ ਕੌਲ ਨੂੰ ਸੁਣਾਉਣ ਲੱਗੇ ਹਨ
ਸੇਵਾ ਸਭ ਸੋਢੀ ਨ ਕਰਾਏ
ਸਾਰੇ ਸੋਢੀਆਂ ਨੇ ਰਲ ਕੇ ਸਤਿਗੁਰੂ ਜੀ ਦੀ ਬੜੀ ਪਿਆਰ ਨਾਲ ਸੇਵਾ ਟਹਿਲ ਕੀਤੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬੜੇ ਅਦਬ ਨਾਲ ਸਤਿਕਾਰ ਨਾਲ ਸੇਵਾ ਕੀਤੀ
ਨਾਨਾ ਦੇ ਘਰ ਸਮਦਾਏ
ਔਰ ਨਾਨਾ ਪ੍ਰਕਾਰ ਦੀਆਂ ਵਸਤੂਆਂ ਜੋ ਚਾਹੀਦੀਆਂ ਸਨ ਘਾਹ ਪੱਠਾ ਆਦਿਕ ਘੋੜਿਆਂ ਵਾਸਤੇ ਘਾਹ ਦਾਣਾ ਆਦਿਕ ਉਹ ਮਹਾਰਾਜ ਜੀ ਦੇ ਚਰਨਾਂ ਵਿਚ ਲਿਆ ਕੇ ਭੇਟ ਕੀਤਾ ਹੈ
ਭਲੀ ਪ੍ਰਕਾਰ ਆਹਾਰ ਕਰਾਏ
ਭਲੀ ਪ੍ਰਕਾਰ ਨਾਲ ਮਹਾਰਾਜ ਜੀ ਦੇ ਭੋਜਨ ਵਾਸਤੇ ਲੰਗਰ ਵਾਸਤੇ ਰਸਤਾ ਬਸਤਾ ਭੇਟ ਕੀਤੀਆਂ
ਬੈਠੇ ਬਹੁਤ ਪ੍ਰਸੰਗ ਚਲਾਏ
ਇਸ ਤਰ੍ਹਾਂ ਜਦੋਂ ਲੰਗਰ ਪ੍ਰਸ਼ਾਦਾ ਛਕ ਕੇ ਵਿਹਲੇ ਹੋ ਗਏ ਤੇ ਫਿਰ ਸੋਢੀ ਕੌਲ ਮਹਾਰਾਜ ਜੀ ਕੋਲ ਆ ਬੈਠਾ ਤੇ ਬੈਠਿਆਂ ਬੈਠਿਆਂ ਗੱਲਾਂ ਚੱਲ ਪਈਆਂ ਵਿਚਾਰ ਚੱਲ ਪਈ
ਤੁਮਕੋ ਮਿਲਿਓ ਕਪੂਰਾ ਕਹਿਣੈ ਸੇਵਾ ਕਰੀ ਕਿਨੈ ਸ਼ਰਧਾ ਲੈ
ਖਾਲਸਾ ਜੀ ਸੋਢੀ ਕੌਲ ਨੇ ਸੁਭਾਵਕ ਹੀ ਪੁੱਛਿਆ ਮਹਾਰਾਜ ਪਿੱਛੋਂ ਕਿਧਰੋਂ ਆਏ ਹੋ ਸਤਿਗੁਰਾਂ ਨੇ ਦੱਸਿਆ ਵੀ ਅਸੀਂ ਕੋਟ ਕਪੂਰੇ ਤੋਂ ਆਏ ਹਾਂ ਕਹਿੰਦਾ ਜੀ ਉੱਥੇ ਕਪੂਰਾ ਚੌਧਰੀ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਕਪੂਰੇ ਚੌਧਰੀ ਨੇ ਤੁਹਾਡੀ ਕੋਈ ਸੇਵਾ ਟਹਿਲ ਕੀਤੀ ਹੈ ਜਾਂ ਨਹੀਂ ਕੀਤੀ
ਸੁਣ ਸ੍ਰੀ ਗੁਰੂ ਤਤਕਾਲ ਉਚਾਰੇ ਅਮੋ ਕਪੂਰੇ ਜਣਾ ਉਖਾਰੇ
ਜਦੋਂ ਇਹਨੇ ਪੁੱਛਿਆ ਨਾ ਸੋਢੀ ਕੌਲ ਨੇ ਕਿ ਕਪੂਰੇ ਨੇ ਤੁਹਾਡੀ ਕੋਈ ਸੇਵਾ ਟਹਿਲ ਕੀਤੀ ਜਾਂ ਨਹੀਂ ਤੇ ਮਹਾਰਾਜ ਸੱਚੀ ਪਾਤਸ਼ਾਹ ਬੋਲੇ ਕਹਿੰਦੇ ਸੋਢੀ ਕੌਲ ਜੀ ਅਸੀਂ ਤਾਂ ਕਪੂਰੇ ਦੀਆਂ ਜੜਾਂ ਪੁੱਟ ਕੇ ਆ ਰਹੇ ਹਾਂ ਅਸੀਂ ਤਾਂ ਕਪੂਰੇ ਦੀਆਂ ਜੜਾਂ ਪੁੱਟ ਕੇ ਆ ਰਹੇ ਹਾਂ ਐਸਾ ਬਚਨ ਕਰਕੇ ਆ ਰਹੇ ਹਾਂ
ਰਹਿਣ ਨਾ ਪਾਏ ਬਿਨਾਂ ਸੀ ਹੋਏ
ਕਪੂਰਾ ਬਹੁਤੀ ਦੇਰ ਤੱਕ ਨਹੀਂ ਰਹੇਗਾ ਉਹਦੀਆਂ ਜੜਾਂ ਪੁੱਟੀਆਂ ਗਈਆਂ ਨੇ ਹੁਣ ਉਹਦਾ ਵਿਨਾਸ਼ ਛੇਤੀ ਹੋ ਜਾਵੇਗਾ
ਬਾਕ ਨਾ ਮਾਨਿਓ ਮਹਿਮਾ ਜੋਏ
ਉਹਨੇ ਕਿਉਂ ਪੁੱਟੀਆਂ ਜਾਣਗੀਆਂ ਕਿਉਂਕਿ ਉਹਨੇ ਸਾਡਾ ਬਚਨ ਨਹੀਂ ਮੰਨਿਆ ਉਹਨੇ ਸਾਡਾ ਵਾਕ ਨਹੀਂ ਮੰਨਿਆ ਗੁਰੂ ਘਰ ਦੀ ਮਹਿਮਾ ਜਾਣਦੇ ਹੋਇਆਂ ਵੀ ਵਾਕ ਨਹੀਂ ਮੰਨਿਆ
ਸੁਣਤ ਕੋਲ ਕੋ ਛੋਭ ਵਿਚਾਲਾ
ਮਹਾਰਾਜ ਜੀ ਨੇ ਕਿਹਾ ਨਾ ਕਿ ਅਸੀਂ ਕਪੂਰੇ ਦੀਆਂ ਜੜਾਂ ਪੁੱਟ ਕੇ ਆ ਰਹੇ ਹਾਂ ਤੇ ਸੋਢੀ ਕੌਲ ਨੂੰ ਬੜਾ ਗੁੱਸਾ ਲੱਗਾ ਕਿਉਂ ਗੁੱਸਾ ਲੱਗਾ ਕਿਉਂਕਿ ਕਪੂਰਾ ਇਹਦਾ ਚੇਲਾ ਸੀ ਕਪੂਰਾ ਜਿਹੜਾ ਸੀ ਉਹ ਸੋਢੀ ਕੌਲ ਦਾ ਚੇਲਾ ਸੀ ਇਹਦੇ ਕੋਲ ਹਾਜ਼ਰੀ ਭਰਦਾ ਸੀ ਇਹਦੀ ਸੇਵਾ ਟਹਿਲ ਕਰਦਾ ਸੀ ਇਹਨੂੰ ਆਪਣਾ ਗੁਰੂ ਮੰਨਦਾ ਸੀ ਤੇ ਜਦੋਂ ਸੋਢੀ ਕੌਲ ਨੇ ਸੁਣਿਆ ਇਹ ਸੁਣ ਕੇ ਉਹਦੇ ਮਨ ਨੂੰ ਬੜਾ ਭਾਰੀ ਛੋਭ ਹੋਇਆ ਦੁੱਖ ਹੋਇਆ
ਨਿਜ ਸਿੱਖ ਲੱਖ ਬੋਲਿਓ ਤਤਕਾਲਾ
ਕਪੂਰਾ ਚੌਧਰੀ ਜਿਹੜਾ ਸੀ ਉਹ ਸੋਢੀ ਕੌਲ ਦਾ ਚੇਲਾ ਸੀ ਸਿੱਖ ਸੀ ਉਹਦਾ ਉਹਨੂੰ ਆਪਣਾ ਸਿੱਖ ਜਾਣ ਕੇ ਚੇਲਾ ਜਾਣ ਕੇ ਇਹਦੇ ਮਨ ਚ ਦੁੱਖ ਹੋਇਆ ਤੇ ਉਸ ਵੇਲੇ ਬੋਲਿਆ ਸਤਿਗੁਰੂ ਜੀ ਨੂੰ ਕਹਿਣ ਲੱਗਾ
ਜਣਾ ਕਪੂਰੇ ਕੀ ਡਿੱਡ ਭਾਰੇ ਹਮਨੇ ਰਾਖੀ ਪੇਟ ਮਜਾਰੇ
ਸਤਿਗੁਰੂ ਜੀ ਨੂੰ ਕਹਿਣ ਲੱਗਾ ਕਹਿੰਦਾ ਗੁਰੂ ਜੀ ਕਪੂਰੇ ਦੀਆਂ ਜੜਾਂ ਇਹ ਥੋੜੀ ਨੇ ਵੀ ਉੱਤੇ ਹੀ ਲੱਗੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਪੁੱਟ ਆਏ ਹੋ ਕਪੂਰੇ ਦੀਆਂ ਜੜਾਂ ਬੜੀਆਂ ਮਜ਼ਬੂਤ ਨੇ ਤੇ ਉਹਦੀਆਂ ਉਹ ਜੜਾਂ ਮੇਰੇ ਢਿੱਡ ਚ ਲੱਗੀਆਂ ਹੋਈਆਂ ਮੇਰੇ ਪੇਟ ਵਿਚ ਲੱਗੀਆਂ ਹੋਈਆਂ ਨੇ ਕਪੂਰੇ ਦੀਆਂ ਜੜਾਂ ਇਹ ਚਾਹੁੰਦਾ ਸੀ ਵੀ ਸ਼ਾਇਦ ਮੈਂ ਆਪਣੇ ਪੇਟ ਵਿਚ ਕਹਾਂਗਾ ਤੇ ਬਚ ਜਾਏਗਾ ਸੋਢੀ ਕੌਲ ਨੇ ਇਸ ਕਰਕੇ ਗੱਲ ਕਹੀ ਕਹਿੰਦਾ ਜੀ ਉਹਦੀਆਂ ਜਿਹੜੀਆਂ ਜੜਾਂ ਨੇ ਕਪੂਰੇ ਦੀਆਂ ਉਹ ਤਾਂ ਮੇਰੇ ਪੇਟ ਵਿਚ ਲੱਗੀਆਂ ਹੋਈਆਂ ਹਨ
ਮੋਹੇ ਪੇਟ ਤੋਂ ਪਾਲਾ ਜੋਏ ਜਿਹੜਾ ਉਖਾਰੇ ਸੋਏ
ਮੇਰੇ ਪੇਟ ਨੂੰ ਪਾੜੇਗਾ ਉਹੀ ਉਹਦੀਆਂ ਜੜਾਂ ਪੁੱਟ ਕੇ ਬਾਹਰ ਕੱਢੇਗਾ ਹੁਣ ਨਾ ਮੇਰਾ ਕੋਈ ਪੇਟ ਪਾੜ ਸਕੇ ਤੇ ਨਾ ਹੀ ਕੋਈ ਕੱਢ ਸਕੇ ਕਹਿੰਦੇ ਉਹਦੀਆਂ ਜੜਾਂ ਮੇਰੇ ਪੇਟ ਤਾਂ ਹੀ ਨੇ ਪੇਟ ਵਿਚ ਲੱਗੀਆਂ ਹੋਈਆਂ ਹੁਣ ਜਿਹੜਾ ਮੇਰੇ ਪੇਟ ਨੂੰ ਪਾੜੇਗਾ ਉਹੀ ਉਹਨਾਂ ਜੜਾਂ ਨੂੰ ਪੁੱਟ ਸਕੇਗਾ।
ਸੁਣ ਤੁਸੀਂ ਗਰੀ ਕੌਲ ਮਤੇ ਕੋ,
ਕੌਲ ਨੇ ਆਹ ਗੱਲ ਕਹੀ ਨਾ ਸੁਣ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਕਲਗੀਧਰ ਜੀ।
ਸ੍ਰੀ ਗੁਰੂ ਉੱਤਰ ਦੇ ਪਤੇ ਕੋ,
ਵੇਲੇ ਮਹਾਰਾਜ ਜੀ ਵੀ ਫਿਰ ਬੋਲੇ ਜਦੋਂ ਸੋਢੀ ਕੌਲ ਨੇ ਕਿਹਾ ਨਾ ਕਪੂਰੇ ਦੀਆਂ ਜੜਾਂ ਮੇਰੇ ਢਿੱਡ ਚ ਲੱਗੀਆਂ, ਤੇ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਉਸੇ ਵਕਤ ਬੋਲੇ,
ਪਾਲੇ ਜਨੋ ਪੇਟ ਤੁਹਾਰੋ ਤਬ ਤੁਮ ਹੀ ਤੇ ਜੜਾ ਉਖਾਰੋ।
ਕਹਿੰਦੇ ਕੋਈ ਨਹੀਂ ਸੋਢੀ ਕੌਲ, ਜਿਹੜੇ ਕਪੂਰੇ ਦੀਆਂ ਜੜਾਂ ਤੇਰੇ ਢਿੱਡ ਚ ਪੇਟ ਚ ਲੱਗੀਆਂ ਹੋਈਆਂ ਨੇ ਨਾ, ਉਹੀ ਕਪੂਰਾ ਚੌਧਰੀ ਤੇਰਾ ਪੇਟ ਪਾੜ ਕੇ ਪਾੜੇਗਾ, ਤੇ ਫਿਰ ਤੂੰ ਆਪ ਹੀ ਉਹਦੀਆਂ ਜੜਾਂ ਆਪਣੇ ਪੇਟ ਚੋਂ ਪੁੱਟ ਕੇ ਬਾਹਰ ਕੱਢੇਗਾ। ਹਾਂ ਠੀਕ ਹੈ, ਕੋਈ ਦੂਜਾ ਨਹੀਂ ਤੇਰਾ ਪੇਟ ਪਾੜੇਗਾ, ਹੁਣ ਕਪੂਰਾ ਹੀ ਤੇਰਾ ਪੇਟ ਪਾੜੇਗਾ, ਤੇ ਤੂੰ ਆਪ ਉਹਦੀਆਂ ਜੜਾਂ ਆਪਣੇ ਪੇਟ ਵਿੱਚੋਂ ਪੁੱਟ ਕੇ ਬਾਹਰ ਕੱਢੇਗਾ।
ਜਿਸ ਚਾਹੇ ਤੇ ਯਤਨ ਬਣਾਵੇ, ਜਿਸ ਕੋ ਨਾਸ਼ ਕਰਤੀ ਉੱਤ ਲਾਵੇ।
ਰੱਖਿਆ ਕਰਨ ਵਾਸਤੇ ਤੂੰ ਇੰਨਾ ਯਤਨ ਕਰ ਰਿਹਾ, ਮੁੜ ਕੇ ਉਹਦਾ ਨਾਸ਼ ਕਰਨ ਵਾਸਤੇ ਤੂੰ ਹੀ ਕਹੇਗਾ ਵੀ ਕਪੂਰਾ ਮਰ ਜਾਏ, ਤੂੰ ਹੀ ਕਹੇਗਾ ਆਪਣੇ ਮੂੰਹੋਂ ਕਿ ਕਪੂਰੇ ਦੀ ਮੌਤ ਹੋ ਜਾਏ, ਕਪੂਰਾ ਮਰ ਜਾਏ, ਉਹਦੇ ਵਾਸਤੇ ਫਿਰ ਤੂੰ ਹੀ ਉਹਦਾ ਨਾਸ਼ ਕਰਨ ਵਾਸਤੇ ਬੋਲੇਗਾ।
ਸੁਣ ਸਕੂਲ ਸਰਾਪੈ ਬਿਸਮਾਇਓ,
ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਸੋਢੀ ਕੌਲ ਬੜਾ ਹੈਰਾਨ ਹੋਇਆ, ਬੜਾ ਵਿਸਮਾਦ ਵਿਚ ਆਇਆ ਕਿ ਸਤਿਗੁਰੂ ਜੀ ਨੇ ਕੀ ਵਚਨ ਕਰ ਦਿੱਤਾ।
ਭਇਓ ਮੋਏ ਵੀ ਭਲੋ ਬਚਾਇਓ,
ਚੰਗਾ ਕੰਮ ਹੋਇਆ ਵੀ ਮੈਂ ਉਹਨੂੰ ਬਚਾਉਣਾ ਚਾਹੁੰਦਾ ਸੀ, ਉਹਨੂੰ ਤਾਂ ਕੀ ਬਚਾਉਣਾ ਸੀ, ਉਲਟਾ ਮੇਰਾ ਵੀ ਬੁਰਾ ਹੋ ਗਿਆ। ਸੋਢੀ ਕੌਲ ਸੋਚ ਰਿਹਾ ਵੀ ਮੈਂ ਤਾਂ ਕਪੂਰੇ ਨੂੰ ਬਚਾਉਣਾ ਚਾਹੁੰਦਾ ਸੀ, ਉਹਨੇ ਤਾਂ ਕੀ ਬਚਣਾ ਸੀ, ਉਲਟਾ ਮੇਰਾ ਵੀ ਬੁਰਾ ਹੋ ਗਿਆ।
ਮੈਂ ਸਲਮੁਖ ਪੁਨ ਕਚੂ ਵਿਚਾਰਾ,
ਉਸ ਵੇਲੇ ਫਿਰ ਸਤਿਗੁਰਾਂ ਦੇ ਸਾਹਮਣੇ ਕੁਝ ਨਹੀਂ ਬੋਲਿਆ ਸੋਢੀ ਕੌਲ, ਇਹਨੇ ਮਹਾਰਾਜ ਜੀ ਨੂੰ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ।
ਭੀਮ ਸਰਾਪ ਤੇ ਡਰੇ ਔਰ ਦਾਰਾ,
ਸਮਝ ਗਿਆ ਕਿ ਜੇ ਕੁਝ ਹੋਰ ਬੋਲਿਆ ਤੇ ਕੋਈ ਹੋਰ ਬਚਨ ਹੋ ਜਾਣਾ ਅੱਗੋਂ, ਇਹਦੇ ਨਾਲੋਂ ਚੰਗਾ ਵੀ ਹੁਣ ਚੁੱਪ ਹੀ ਕਰਿਆ ਰਹਾ, ਚੁੱਪ ਨਾ ਹੀ ਬੋਲਾ।
ਸੋਚ ਗਏ ਆਪਣੇ ਭਵਨੋ,
ਆਖਿਰਕਾਰ ਕੁਝ ਸਮਾਂ ਸਤਿਗੁਰਾਂ ਕੋਲ ਬਹਿਣ ਤੋਂ ਬਾਅਦ ਸੋਢੀ ਕੌਲ ਮਹਾਰਾਜ ਜੀ ਕੋਲ ਵਿਦਾ ਹੋ ਕੇ ਆਪਣੇ ਘਰ ਗਿਆ ਹੈ।
ਹੱਕ ਨਾ ਮਿਟੈ ਬਨੈ ਬਿਦ ਕਵਨੋ,
ਖਾਲਸਾ ਜੀ ਹੁਣ ਸੋਚਦਾ ਜਾਂਦਾ ਹੈ ਕਿ ਜਿਹੜਾ ਬਚਨ ਗੁਰੂ ਸਾਹਿਬ ਨੇ ਕਰ ਦਿੱਤਾ ਇਹ ਹੁਣ ਮਿਟ ਨਹੀਂ ਸਕਦਾ, ਇਹ ਤਾਂ ਹੁਣ ਪੂਰਾ ਹੋ ਕੇ ਹੀ ਰਹਿਣਾ ਹੈ ਜਿਹੜਾ ਬਚਨ ਗੁਰੂ ਕਲਗੀਧਰ ਜੀ ਨੇ ਆਪਣੇ ਮੁਖੋਂ ਉਚਾਰ ਦਿੱਤਾ ਹੈ।
ਮੋਏ ਪੇਟ ਕੋ ਸੋ ਕਿਮ ਫਾਰੈ,
ਸੋਚਦਾ ਹੈ ਵੀ ਕਪੂਰਾ ਮੇਰਾ ਢਿੱਡ ਕਿਵੇਂ ਪਾੜੇਗਾ, ਇਹ ਸੋਚੀ ਜਾਂਦਾ ਵੀ ਕਪੂਰਾ ਮੇਰਾ ਪੇਟ ਕਿਵੇਂ ਪਾੜੇਗਾ, ਉਹ ਤਾਂ ਮੇਰਾ ਚੇਲਾ, ਉਹ ਮੇਰਾ ਪੇਟ ਕਿਵੇਂ ਫਾੜ ਸਕਦਾ, ਏਦਾਂ ਕਪੂਰੇ ਬਾਰੇ ਸੋਚੀ ਜਾਂਦਾ ਸੋਢੀ ਕੌਲ।
ਇਤਿਹਾਸਕ ਵੋ ਗਤੀ ਵਿਚਾਰ,
ਬੜੀਆਂ ਗਟੀਆਂ ਸੋਚਦਾ, ਇੱਕ ਗਟੀ ਆਉਂਦੀ ਹੈ ਇੱਕ ਉਤਰਦੀ ਹੈ, ਕਈ ਸੋਚਾਂ ਆਉਂਦੀਆਂ ਨੇ ਮਨ ਵਿਚ ਕਿ ਕਪੂਰਾ ਮੇਰਾ ਪੇਟ ਕਿਵੇਂ ਪਾੜੇਗਾ।
ਸੁਭਤ ਜਤਾ ਸੁਖ ਰਾਤ ਬਿਤਾਏ,
ਆਖਿਰਕਾਰ ਰਾਤ ਇਹਨੇ ਸੁਖ ਨਾਲ ਸੌ ਕੇ ਬਤੀਤ ਕੀਤੀ ਹੈ।
ਸੋਚ ਇਸ਼ਨਾਨ ਪ੍ਰਾਪਤ ਹੋਏ ਆਏ,
ਕਲਗੀਧਰ ਪਾਤਸ਼ਾਹ ਵੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ, ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕੀਤਾ ਹੈ।
ਔਰ ਕੋਲ ਕੋਸ਼ਿਸ਼ ਕਰ ਤਿਆਰੇ,
ਇਧਰ ਸੋਢੀ ਕੌਲ ਨੇ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਇੱਕ ਬੜੀ ਵਧੀਆ ਪੁਸ਼ਾਕ ਤਿਆਰ ਕੀਤੀ।
ਹੁਕਮ ਸੇਤ ਬਸਤਰ ਮੁੱਲ ਭਾਰੇ,
ਕੀਮਤੀ ਬਸਤਰ ਸਨ, ਸੂਖਮ ਧਾਗੇ ਦਾ ਬਣਿਆ ਹੋਇਆ, ਬਰੀਕ ਸਫੇਦ ਰੰਗ ਦਾ ਚੋਲਾ ਸੀ।
ਲੈ ਕਰ ਚੱਲ ਆਇਓ ਚਿਤ ਚਿੰਤਾ, ਬੈਠੇ ਨਿਕਟ ਹੋਏ ਭਗਵੰਤਾ।
ਸਫੇਦ ਰੰਗ ਦੀ ਉਹ ਪੁਸ਼ਾਕ ਲੈ ਕੇ ਸਤਿਗੁਰਾਂ ਦੇ ਕੋਲ ਆਇਆ ਤੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਬੈਠਾ, ਨਮਸਕਾਰ ਕਰਕੇ
ਅਰਪਣ ਕਰੇ ਬਸਤਰ ਬਚ ਭਾਕੇ,
ਬਸਤਰ ਸਤਿਗੁਰਾਂ ਦੇ ਚਰਨਾਂ ਵਿਚ ਅਰਪਣ ਕਰਕੇ ਬੋਲਿਆ,
ਅਬ ਨੀਲੰਬਰ ਕੋ ਨੈ ਰਾਖੋ।
ਮਹਾਰਾਜ ਜੀ ਨੇ ਉਸ ਵੇਲੇ ਨੀਲੇ ਰੰਗ ਦਾ ਬਾਣਾ ਪਾਇਆ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ, ਹੁਣ ਆ ਜਿਹੜਾ ਨਿਲੰਬਰ ਬਾਣਾ ਹੈ ਆਪ ਜੀ ਇਹ ਨਾ ਧਾਰਨ ਕਰੋ
ਇਸ ਦੇ ਪੈਰ ਕਰ ਭਲੋ ਸੁਆਵੋ
ਜੀ ਆ ਚਿੱਟੇ ਰੰਗ ਦੇ ਬਸਤਰ ਲਿਆਇਆ ਇਹ ਤੁਸੀਂ ਆਪਣੇ ਸਰੀਰ ਤੇ ਧਾਰਨ ਕਰੋ
ਹੋਰ ਬਲੀਰੀ ਤਨ ਵਿਸਰਾਵੋ
ਜਿਹੜੀ ਆ ਨਿਲੰਬਰ ਰੰਗ ਦੇ ਬਸਤਰ ਧਾਰਨ ਕੀਤੇ ਨੇ ਹੁਣ ਤਿਆਗ ਦਿਓ
ਸ੍ਰੀ ਗੁਰ ਬੋਲੇ ਕਹੋ ਤੁਹਾਰੋ ਹਮਨੇ
ਮਹਾਰਾਜ ਜੀ ਕਹਿੰਦੇ ਸੋਡੀ ਕੌਲ ਜੀ ਤੁਹਾਡਾ ਕਹਿਣਾ ਨੀ ਮੋੜਦੇ ਲਿਆਓ ਇਹ ਬਸਤਰ ਲਿਆਏ ਹੋ ਤੁਹਾਡਾ ਜਿਹੜਾ ਬਚਨ ਹੈ ਉਹ ਅਸੀਂ ਨੀ ਪਲਟਦੇ ਅਸੀਂ ਨੀ ਮੋੜਦੇ ਲਿਆਓ ਇਹ ਬਸਤਰ ਅੰਗੀਕਾਰ ਕਰ ਲੈਂਦੇ ਹਾਂ
ਲੇਕਰ ਪੈਰੇ ਸਰਬਸਰੀ
ਉਹ ਸਫੇਦ ਰੰਗ ਦੇ ਜਿਹੜੇ ਬਸਤਰ ਸਨ ਸੋਡੀ ਕੌਲ ਕੋਲੋਂ ਲੈ ਕੇ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ
ਕਰੇ ਉਤਾਰਨ ਨੀਲੇ ਚੀਰ
ਜਿਹੜੇ ਨੀਲੇ ਰੰਗ ਦੇ ਬਸਤਰ ਮਹਾਰਾਜ ਜੀ ਨੇ ਪਹਿਲਾਂ ਪਾਏ ਸਾਨੂੰ ਆਪਣੇ ਉਤਾਰੇ ਹਨ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ ਹਨ
ਕੀਰਤਕ ਸਿੰਘ ਲੱਗਿਓ ਦੀਵਾਨ
ਸਿੰਘਾਂ ਦਾ ਮਹਾਰਾਜ ਜੀ ਦੇ ਕੋਲ ਦੀਵਾਨ ਲੱਗਾ ਹੋਇਆ
ਕੋਲ ਪੁੱਤਰ ਪੋਤਰੇ ਜਬ ਸਭ ਜਬੈ
ਸੋਡੀ ਕੌਲ ਆਪਣੇ ਪੁੱਤਰਾਂ ਸਮੇਤ ਪੋਤਰਿਆਂ ਦੇ ਸਮੇਤ
ਪੁਰਜਨ ਗਨ ਲੋਕੈ ਤਬੈ
ਨਗਰ ਦੇ ਬਹੁਤ ਸਾਰੇ ਲੋਕ ਵੀ ਆਏ ਨੇ ਸਭ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ
ਵਲਤੇ ਅੰਗੀਠਾ ਅਗਨੇ ਅਗਾਰੇ
ਨਾਲ ਹੀ ਮਹਾਰਾਜ ਜੀ ਦੇ ਅੰਗੀਠਾ ਬਲਦਾ ਸੀ ਅੰਗੀਠਾ ਅਗਲੇ ਪਾਸੇ ਉਹ ਨਾਲ ਹੀ ਮਹਾਰਾਜ ਜੀ ਦੇ ਬਲ ਰਿਹਾ ਸੀ
ਮਰਲੇ ਹੱਥ ਮਜਾਰੇ
ਨੀਲੇ ਬਸਤਰ ਮਹਾਰਾਜ ਜੀ ਨੇ ਲਾਏ ਨੇ ਨਾ ਗੁਰੂ ਕਲਗੀਧਰ ਨੇ ਉਹ ਬਸਤਰ ਆਪਣੇ ਹੱਥਾਂ ਵਿਚ ਲੈ ਕੇ
ਲੀਰ ਪਾਰ ਕਰ ਤਿਸਤੇ ਸਤਗੁਰ ਛੇ ਮੁਕਤੇ ਤੁਕ ਏਵ ਉਚਰ ਕਰ
ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਵੀ ਉਹਦੇ ਨੀਲੇ ਰੰਗ ਦੀ ਜਿਹੜੀ ਕੱਪੜੇ ਦੀ ਇੱਕ ਲੀਰ ਪਾੜ ਪਾੜ ਕੇ ਨਾ ਵਿੱਚ ਸੁੱਟਣ ਲੱਗੇ ਅੱਗ ਦੇ ਤੇ ਸਾੜਨ ਨੂੰ ਲੱਗੇ ਤੇ ਨੀਰ ਪਾੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖੋਂ ਬਚਨ ਉਚਾਰਨ ਕੀਤਾ
ਨੀਲ ਬਸਤਰੇ ਕੱਪੜੇ ਫਾੜੇ ਤੁਰਕ ਪਛਾਣੀ ਅਮਲੇ ਉਤਾਰੇ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਗਤੀ ਉਚਾਰਨ ਕੀਤੀ ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿਚ ਇਹ ਪੰਗਤੀ ਉਸੇ ਤਰ੍ਹਾਂ ਹੈ ਕਿ ਮਹਾਰਾਜ ਜੀ ਨੇ ਬਦਲ ਕੇ ਉਚਾਰਨ ਕੀਤਾ ਬਚਨ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਪੰਗਤੀ ਏਦਾਂ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿਚ ਉਹ ਨੀ ਮਹਾਰਾਜ ਜੀ ਨੇ ਬਦਲੀ ਪਰ ਇੱਥੇ ਉਚਾਰਨ ਕੀਤਾ ਉਹ ਪਹਿਲੇ ਜਾਮੇ ਚ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਹੈ ਉਸ ਵੇਲੇ ਤੁਰਕਾਂ ਦਾ ਅਮਲ ਹੋਇਆ ਸੀ ਰਾਜ ਹੋਇਆ ਸੀ ਨਾ ਮੁਗਲ ਆਏ ਸੀ ਬਾਬਰ ਆਇਆ ਸੀ ਤੇ ਉਨ੍ਹਾਂ ਦੇ ਉਹ ਨੀਲੇ ਰੰਗ ਦੀ ਪੁਸ਼ਾਕ ਧਾਰਨ ਕਰਦੇ ਨੇ ਉਦੋਂ ਉਨ੍ਹਾਂ ਦਾ ਅਮਲ ਹੋਇਆ ਸੀ ਇਸ ਕਰਕੇ ਅਮਲ ਕੀਆ ਹੁਣ ਮਹਾਰਾਜ ਦਸਵੇਂ ਜਾਮੇ ਚ ਕਹਿੰਦੇ ਨੇ ਵੀ ਉਨ੍ਹਾਂ ਦਾ ਬਸਤਰ ਅਸੀਂ ਪਾੜ ਦਿੱਤੇ ਨੇ ਨੀਲੇ ਔਰ ਉਨ੍ਹਾਂ ਦਾ ਜਿਹੜਾ ਅਮਲ ਹੈ ਉਨ੍ਹਾਂ ਦਾ ਜਿਹੜਾ ਰਾਜ ਹੈ ਹੁਣ ਉਹ ਚਲਾ ਗਿਆ ਹੈ ਇਸ ਸੰਦਰਭ ਦੇ ਵਿਚ ਮਹਾਰਾਜ ਜੀ ਨੇ ਪੰਗਤੀ ਥੋੜੀ ਜੀ ਬਦਲ ਕੇ ਉਚਾਰਨ ਕੀਤੀ ਹੈ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਿਚ ਜਿਹੜੀ ਉਹ ਨੀਲੇ ਰੰਗ ਦੀ ਲੀਰ ਪਾੜ ਕੇ ਮਹਾਰਾਜ ਜੀ ਨੇ ਪਕੜੀ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਾਕੀ ਬਸਤਰ ਲੀਰ ਫਾੜ ਕੇ ਹੱਥ ਚ ਰੱਖ ਲਈ ਬਾਕੀ ਕੱਪੜੇ ਜਿਹੜੇ ਪੁਸ਼ਾਕ ਸੀ ਉਹ ਅੱਗ ਦੇ ਵਿਚ ਪਾ ਕੇ ਮਹਾਰਾਜ ਜੀ ਨੇ ਸਾੜ ਦਿੱਤੇ
ਪਾਲ ਕਰ ਤਿਮੀ ਪਟ ਕਰ
ਪਾੜ ਪਾੜ ਕੇ ਨਾ ਲੀਰ ਲੀਰ ਕਰਕੇ ਮਹਾਰਾਜ ਜੀ ਅੱਗ ਦੇ ਵਿਚ ਸੁੱਟਦੇ ਜਾ ਰਹੇ ਨੇ ਸਾੜਦੇ ਜਾ ਰਹੇ ਨੇ
ਪਾਵਕ ਪਾਵਤ ਛਾਰ ਕਿਆ
ਸਾਰੇ ਕੱਪੜਿਆਂ ਨੂੰ ਸਹਿਜੇ ਸਹਿਜੇ ਪਾੜ ਪਾੜ ਕੇ ਲੀਰ ਲੀਰ ਕਰਦਿਆਂ ਸਾੜਦੇ ਜਾ ਰਹੇ ਨੇ
ਚੀਰਤ ਚੀਰ ਕਰਤ ਲੁਗ ਲਗ ਕੋ
ਚੀਰਦਿਆਂ ਛੋਟਾ ਛੋਟਾ ਟੁਕੜਾ ਬਣਾਉਂਦੇ ਨੇ ਕੱਪੜੇ ਦਾ ਛੋਟਾ ਜਿਹਾ ਟੁਕੜਾ ਬਣਾ ਕੇ ਸੁੱਟ ਦਿੰਦੇ ਨੇ ਫਿਰ ਦੂਜਾ ਟੁਕੜਾ ਪਾੜ ਕੇ ਫਿਰ ਸੁੱਟ ਦਿੰਦੇ ਨੇ ਅੱਗ ਵਿਚ
ਸਭ ਘੇਰੇ ਦੇ ਪਿਆ
ਸਾਰਿਆਂ ਦੇ ਮਨ ਚ ਹੈਰਾਨੀ ਹੋ ਰਹੀ ਹੈ ਸਭ ਦੇ ਮਨ ਵਿਚ ਅਸਚਰਜ ਹੋ ਰਿਹਾ ਕਿ ਗੁਰੂ ਕਲਗੀਧਰ ਜੀ ਕੀ ਕਰ ਰਹੇ ਨੇ
ਸੁਣ ਚ ਬਚਨ ਹਰ ਕਿਰਿਆ ਬਿਲੋਕ
ਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਔਰ ਮਹਾਰਾਜ ਜੀ ਦੀ ਕਿਰਿਆ ਵੇਖ ਕੇ
ਸਹਿਜਤ ਕੋਲ ਬਿਆ
ਹਿਰਦੇ ਵਿਚ ਸੋਢੀ ਕੌਲ ਦੇ ਮਨ ਵਿਚ ਸੰਸਾ ਪੈਦਾ ਹੋਇਆ
ਵਿਪਰੈ ਤੁਕ ਕੋ ਪਟ ਪਰ ਸ੍ਰੀ ਮੁਕ
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇਹ ਪੰਗਤੀ ਉਲਟੀ ਪੜ੍ਹੀ ਹੈ
ਪਾਰ ਪਾਰ ਪਟ ਜਾਰ ਦਿਆ
ਨਾਲੇ ਪੰਗਤੀ ਉਲਟੀ ਪੜ੍ਹ ਰਹੇ ਸੋਢੀ ਕੋਲ ਹੈਰਾਨ ਹੋ ਰਿਹਾ ਵੀ ਪੰਗਤੀ ਤਾਂ ਏਦਾਂ ਨਹੀਂ ਹੈ ਪੰਗਤੀ ਤਾਂ ਏਦਾਂ ਹੈ ਕਿ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਪਰ ਇਹ ਉਲਟੀ ਪੰਗਤੀ ਪੜ੍ਹ ਰਹੇ ਨੇ ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਸੋਢੀ ਕੌਲ ਸੁਣ ਕੇ ਹੈਰਾਨ ਹੋ ਰਿਹਾ ਵੇਖਦਾ ਪਿਆ ਕਿ ਸਤਿਗੁਰੂ ਜੀ ਪੰਗਤੀ ਵੀ ਉਲਟੀ ਪੜ੍ਹ ਰਹੇ ਨੇ ਨਾਲੇ ਇਹ ਜਿਹੜਾ ਕੱਪੜਾ ਉਤਾਰਿਆ ਹੈ ਨੀਲੇ ਰੰਗ ਦਾ ਇਹਦੀਆਂ ਲੀਰਾਂ ਲੀਰਾਂ ਕਰਕੇ ਸਹਿਜੇ ਸਹਿਜੇ ਨੂੰ ਸਾੜਦੇ ਜਾ ਰਹੇ ਨੇ
ਅਗਲੇ ਫੂਕ ਚੁੱਕੇ ਨੀਲੰਬਰ
ਮਹਾਰਾਜ ਜੀ ਸਾਰੇ ਬਸਤਰ ਨੂੰ ਸਾੜ ਦਿੱਤਾ
ਤਨਕ ਤੁਸੀਂ ਤੇ ਰੱਖ ਲਿਆ
ਵਿੱਚੋਂ ਥੋੜੀ ਜੀ ਇੱਕ ਲੀਰ ਰੱਖ ਲਈ
ਜਮਦਰ ਸੰਗ ਬੰਦ ਕਰ ਸੋ ਪੰਥ ਬੇਕਿਤ ਸਭ ਨਾ ਛਯਾ
ਉਹਦੇ ਵਿੱਚੋਂ ਇੱਕ ਲੀਰ ਪਾੜ ਕੇ ਨਾ ਮਹਾਰਾਜ ਜੀ ਨੇ ਆਪਣੀ ਕਟਾਰ ਦੇ ਨਾਲ ਬੰਨ ਲਈ ਦਸਵੇਂ ਪਾਤਸ਼ਾਹ ਨੇ ਇੱਥੋਂ ਨਿਹੰਗ ਸਿੰਘ ਅਰਥ ਲੱਗਦਾ ਹੈ ਅਰਥ ਲਾਉਂਦੇ ਨੇ ਕਿ ਮਹਾਰਾਜ ਜੀ ਨੇ ਉਹ ਸਾਰੇ ਬਸਤਰ ਨੂੰ ਨਹੀਂ ਸਾੜਿਆ ਆਖਿਆ ਵੀ ਮੇਰਾ ਖਾਲਸਾ ਇਸ ਬਸਤਰ ਦਾ ਅੰਗੀਕਾਰ ਵੀ ਹੋਵੇਗਾ ਨੀਲੇ ਰੰਗ ਦਾ ਬਾਣਾ ਮੇਰਾ ਖਾਲਸਾ ਨੀਲੇ ਰੰਗ ਦੀਆਂ ਦਸਤਾਰਾਂ ਸੀਸ ਤੇ ਸਜਾਇਆ ਕਰੇਗਾ ਇਸ ਕਰਕੇ ਨੀਲਾ ਰੰਗ ਮਹਾਰਾਜ ਜੀ ਨੇ ਰੱਖ ਵੀ ਲਿਆ ਗੁਰੂ ਕਲਗੀਧਰ ਨੇ ਕਿ ਨੀਲੇ ਰੰਗ ਵਾਲਾ ਨਿਲੰਬਰ ਖਾਲਸਾ ਨੀਲਧਾਰੀ ਜਿਹੜਾ ਨੀਲ ਭੇਸ ਨੂੰ ਧਾਰਨ ਕਰਨ ਵਾਲਾ ਨਿਲੰਬਰ ਖਾਲਸਾ ਉਹ ਹੋਵੇਗਾ ਇਸ ਕਰਕੇ ਮਹਾਰਾਜ ਜੀ ਨੇ ਇੱਕ ਲੀਰ ਪਾੜ ਕੇ ਆਪਣੇ ਕਟਾਰ ਨਾਲ ਬੰਨ ਲਈ
ਜੋ ਪਈ ਕੈਚ ਕੋਲ ਮਮ ਉਰ ਸੰਦੇ
ਕੌਲ ਉਸ ਵੇਲੇ ਬੋਲਿਆ ਜਦੋਂ ਸਾਰੇ ਕੱਪੜੇ ਮਹਾਰਾਜ ਜੀ ਨੇ ਸਾੜ ਦਿੱਤੇ ਨਾ ਨੀਲੇ ਇੱਕ ਲੀਰ ਰੱਖ ਲਈ ਸਾਂਭ ਲਈ ਤੇ ਫਿਰ ਸੋਢੀ ਕੌਲ ਬੋਲਿਆ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਮਨ ਚ ਸੰਸਾ ਹੈ
ਪਟੀ ਆਪ
ਮਹਾਰਾਜ ਤੁਸੀਂ ਉਲਟੀ ਪੰਗਤੀ ਪੜ੍ਹੀ ਹੈ ਜਿਹੜੀ ਪੰਗਤੀ ਆ ਉਹ ਤੁਸੀਂ ਉਲਟਾ ਕੇ ਪੜ੍ਹੀ ਹੈ
ਸ੍ਰੀ ਨਾਨਕ ਕੋ ਬਾਕ ਅਮੇਟ ਕੋਈ ਨਾ ਮਿਟੈ ਮਾਂ ਸਹਿਤ
ਧੰਨ ਗੁਰੂ ਨਾਨਕ ਸਾਹਿਬ ਦੇ ਜਿਹੜੇ ਵਾਕ ਨੇ ਉਨ੍ਹਾਂ ਨੂੰ ਕੋਈ ਮੇਟ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਕੋਈ ਮੋੜ ਨਹੀਂ ਸਕਦਾ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ
ਪਿਪਰੇ ਪਟੇ ਚਾਰ ਹੋ ਮਰਨ
ਆਪਣੇ ਚਾਰ ਅੱਖਰ ਜਿਹੜੇ ਨੇ ਉਹ ਉਲਟ ਪੜੇ ਹਨ
ਸ੍ਰੀ ਹਰ ਰਾਏ ਸੁਨੇ ਜਬ ਕਰਨ
ਦੇਖੋ ਮਹਾਰਾਜ ਗੁਰੂ ਘਰ ਦਾ ਇਤਿਹਾਸ ਦੱਸਦਾ ਕਿ ਜਦੋਂ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਿਆ ਸੀ
ਰਾਮ ਰਾਏ ਕੋ ਤਿਆਗਿਓ ਐਸੇ
ਉਹਨਾਂ ਨੇ ਸੁਣਿਆ ਸੀ ਕਿ ਰਾਮ ਰਾਏ ਨੇ ਪੰਗਤੀ ਬਦਲੀ ਹੈ ਤੇ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਰਾਮ ਰਾਏ ਦੇ ਮੱਥੇ ਨਹੀਂ ਲੱਗਣਾ ਉਹਨੂੰ ਛੇਕ ਦਿੱਤਾ ਸੀ
ਮੁੱਖ ਲਗਨ ਦੀਨਸ ਕੈਸੇ
ਆਪਣੇ ਮੂੰਹ ਨੀ ਲੱਗਣ ਦਿੱਤਾ ਰਾਮ ਰਾਏ ਨੂੰ ਮੁੜ ਕੇ ਸਾਰੀ ਜ਼ਿੰਦਗੀ
ਗੁਰਤਾ ਗੱਦੀ
ਨਾ ਹੀ ਉਹਨੂੰ ਗੁਰਤਾ ਗੱਦੀ ਤੇ ਬਿਠਾਇਆ ਨਾ ਹੀ ਉਹਨੂੰ ਗੁਰਤਾ ਗੱਦੀ ਦਾ ਮਾਲਕ ਬਣਾਇਆ
ਸ੍ਰੀ ਹਰ ਕ੍ਰਿਸ਼ਨ ਭਏ ਐਲਾ ਦੇ
ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣੇ
ਤੁਮਨੇ ਸਗਰੀ ਤੁਕ ਉਲਟਾਏ ਇਮ ਅਨਚਿਤ ਹਮ ਸਹਿ ਨ ਸਕਾਏ
ਤੁਸੀਂ ਤਾਂ ਸਾਰੀ ਪੰਗਤੀ ਉਲਟ ਕੇ ਰੱਖ ਦਿੱਤੀ ਹੈ ਪਾਤਸ਼ਾਹ ਇਹ ਅਨੁਚਿਤ ਕੰਮ ਤੁਸੀਂ ਕੀਤਾ ਜਿਹੜਾ ਸਾਡੇ ਕੋਲੋਂ ਸਹਿਆ ਨਹੀਂ ਜਾ ਜਾਂਦਾ ਜਿਹੜਾ ਸਾਡੇ ਕੋਲੋਂ ਸਹਿਣ ਨਹੀਂ ਪਿਆ ਹੁੰਦਾ ਕਿ ਤੁਸੀਂ ਸਾਰੀ ਪੰਗਤੀ ਬਦਲ ਕੇ ਰੱਖ ਦਿੱਤੀ ਹੈ
ਸੁਣ ਕਰ ਕਿਰਪਾ ਨਿਧਾਨ ਬਖਾਨਾ
ਤੁਹਾਡੀ ਕੌਲ ਨੇ ਬਚਨ ਕਹੇ ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਰਾਮ ਰਾਏ ਕੈਬੋ ਜਗ ਜਾਨਾ
ਮਹਾਰਾਜ ਜੀ ਕਹਿੰਦੇ ਰਾਮ ਰਾਏ ਨੇ ਜਿਹੜੀ ਪੰਗਤੀ ਬਦਲੀ ਸੀ ਨਾ ਉਹਨੇ ਜਿਹੜਾ ਗੁਰੂ ਸਾਹਿਬ ਦਾ ਬਚਨ ਬਦਲਿਆ ਸੀ ਜੱਗ ਵਿੱਚ ਜਾਣਿਆ ਜਾਂਦਾ ਹੈ
ਕਰਨ ਤੁਰਕੜੇ ਖੁਸ਼ਾਮਦ
ਉਹਨੇ ਉਹ ਪੰਗਤੀ ਬਦਲੀ ਸੀ ਤੁਰਕੜੇ ਦੀ ਖੁਸ਼ਾਮਦ ਕਰਨ ਵਾਸਤੇ ਤੁਰਕੜਾ ਕੌਣ ਔਰੰਗਜ਼ੇਬ ਔਰੰਗੇ ਦੀ ਖੁਸ਼ਾਮਦ ਕਰਨ ਵਾਸਤੇ ਉਹਨੇ ਪੰਗਤੀ ਬਦਲੀ ਸੀ
ਹਰ ਖਾਮਨ ਜਿਸ ਤੇ ਬੋ ਆਮਦ
ਔਰੰਗਜ਼ੇਬ ਮੇਰੇ ਤੇ ਖੁਸ਼ ਹੋਵੇਗਾ ਔਰ ਖੁਸ਼ ਹੋ ਕੇ ਮੈਨੂੰ ਪੈਸੇ ਦੇਵੇਗਾ ਮੇਰੀ ਆਮਦਨ ਵਧੇਗੀ ਰਾਮ ਰਾਏ ਨੇ ਪੰਗਤੀ ਬਦਲੀ ਸੀ ਔਰੰਗਜ਼ੇਬ ਦੀ ਖੁਸ਼ਾਮਦ ਕਰਨ ਵਾਸਤੇ ਗੁਰੂ ਨਾਨਕ ਦਾ ਸਿਧਾਂਤ ਬਦਲਿਆ ਸੀ
ਸਤਿਗੁਰ ਕੀ ਤੁਕ ਕਿਨੇ ਉਲਟਾਏ ਭਈ ਸਜਾਏ ਨਾ ਗੁਰਤਾ ਪਾਏ।
ਸਤਿਗੁਰਾਂ ਦੀ ਇਸ ਤੁਕ ਨੂੰ ਉਲਟਾਇਆ ਔਰ ਉਲਟਾਣ ਕਰਕੇ ਉਹਨੂੰ ਸਜ਼ਾ ਮਿਲੀ ਕਿ ਉਹਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ, ਉਹਨੂੰ ਗੁਰਤਾ ਗੱਦੀ ਨਹੀਂ ਮਿਲ ਸਕੀ।
ਹਮ ਤੋ ਇਸ ਤੁਕ ਹਿਤ ਉਲਟਾਵਨ ਸਕਲ ਸਮਗਰੀ ਕੀਨ ਲੁਟਾਵਨ।
ਸਤਨਾਮ ਸ੍ਰੀ
ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਸੋਢੀ ਕੌਲ ਉਹਨੇ ਤਾਂ ਖੁਸ਼ਾਮਦ ਵਾਸਤੇ ਉਚਾਰੀ ਸੀ ਪੰਗਤੀ ਤੇ ਉਹਨੂੰ ਸਜ਼ਾ ਮਿਲੀ, ਅਸੀਂ ਤਾਂ ਇਸ ਤੁਕ ਨੂੰ ਬਦਲਣ ਵਾਸਤੇ ਆਪਣਾ ਸਾਰਾ ਕੁਝ ਲੁਟਾ ਕੇ ਆਏ ਆ, ਸਾਰਾ ਕੁਝ ਚਾਰੇ ਪੁੱਤਰ ਸ਼ਹੀਦ ਕਰਵਾ ਲਏ, ਸਭ ਕੁਝ ਲੁਟਾ ਦਿੱਤਾ, ਇਸ ਤੁਕ ਨੂੰ ਉਲਟਾਉਣ ਵਾਸਤੇ ਅਸੀਂ ਆਪਣਾ ਸਾਰਾ ਕੁਝ ਉਲਟਾ ਦਿੱਤਾ ਹੈ।
ਚਾਰੋਂ ਪੁੱਤ ਦੀਏ ਇਸ ਕਾਜ
ਕੰਮ ਵਾਸਤੇ ਅਸੀਂ ਆਪਣੇ ਚਾਰੇ ਪੁੱਤਰ ਦੇ ਦਿੱਤੇ ਹਨ।
ਕੌਣ ਗਿਣੇ ਸਭ ਸਦਨ ਸਮਾਜ,
ਸਮਾਗ ਸੀ ਘਰ ਵਿਚ, ਕੌਣ ਗਿਣਤੀ ਕਰੇ, ਸਾਰਾ ਕੁਝ ਹੀ ਲੁਟਾ ਦਿੱਤਾ ਹੈ।
ਨਾਸ਼ ਕਰਿਓ ਸਰਬੰਸ ਸਮੇਤੇ ਅਬ ਵੀ ਨਾ ਉਲਟਾਵਨ ਦੇਤੇ।
ਆਪਣਾ ਸਾਰਾ ਸਰਬੰਸ ਨਾਸ਼ ਕਰ ਦਿੱਤਾ ਹੈ ਤੇ ਤੁਸੀਂ ਇਹ ਪੰਗਤੀ ਹਲੇ ਵੀ ਸਾਨੂੰ ਬਦਲਣ ਨਹੀਂ ਦਿੰਦੇ, ਹਲੇ ਵੀ ਸਾਨੂੰ ਬਦਲਣ ਵਾਸਤੇ ਨੀ ਕਹਿੰਦੇ ਨੀ ਵੀ ਬਦਲੋ ਨਾ, ਅਜੇ ਵੀ ਰੋਕਦੇ ਹੋ। ਖਾਲਸਾ ਜੀ ਇਹਦੇ ਵਿਚ ਬੜੀ ਗੁੱਝੀ ਰਮਜ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਪੰਗਤੀ ਉਚਾਰੀ ਉਦੋਂ ਤੁਰਕਾਂ ਦਾ ਰਾਜ ਹੋਇਆ ਮੁਗਲਾਂ ਦਾ, ਤੇ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਸਾਰਾ ਕੁਝ ਗਵਾਇਆ ਉਹਨਾਂ ਤੁਰਕਾਂ ਦਾ ਰਾਜ ਖਤਮ ਕਰਨ ਵਾਸਤੇ, ਤੇ ਇਸ ਪੰਗਤੀ ਨੂੰ ਤਾਂ ਉਲਟਾ ਕੇ ਪੜਿਆ, ਫਿਰ ਕੇਵਲ ਪੜਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਨਹੀਂ ਬਦਲੀ ਪੰਗਤੀ। ਧੰਨ ਦਸਵੇਂ ਪਾਤਸ਼ਾਹ ਬਦਲ ਵੀ ਸਕਦੇ ਸਨ, ਗੁਰੂ ਨੇ, ਗੁਰੂ ਨਾਨਕ ਨੇ ਉਚਾਰੀ ਆ ਤੇ ਗੁਰੂ ਨਾਨਕ ਦਾ ਹੀ ਰੂਪ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਬਦਲ ਵੀ ਸਕਦੇ ਨੇ, ਕੋਈ ਸ਼ੰਕਾ ਨਾ ਕਰੇ, ਪਰ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਨਹੀਂ ਬਦਲੀ, ਕੇਵਲ ਉਚਾਰਨ ਕੀਤੀ ਹੈ ਕਿ ਹੁਣ ਤੁਰਕਾਂ ਦਾ ਅਮਲ ਚਲਾ ਗਿਆ, ਅਸੀਂ ਉਨ੍ਹਾਂ ਦੇ ਨੀਲੇ ਬਸਤਰ ਪਾੜ ਦਿੱਤੇ, ਉਨ੍ਹਾਂ ਦਾ ਰਾਜ ਭਾਗ ਚਲਾ ਗਿਆ, ਉਨ੍ਹਾਂ ਦੀਆਂ ਜੜਾਂ ਪੁੱਟੀਆਂ ਗਈਆਂ, ਖਤਮ ਹੋ ਗਏ। ਤੋ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਸਾਰਾ ਸਰਬੰਸ ਵਾਰ ਦਿੱਤਾ ਇਸ ਵਾਸਤੇ ਤੇ ਤੁਸੀਂ ਹਾਲੇ ਵੀ ਸਾਨੂੰ ਇਹ ਪੰਗਤੀ ਤੁਕ ਬਦਲਣ ਨਹੀਂ ਦਿੰਦੇ।
ਸ੍ਰੀ ਬਾਬਾ ਨਾਨਕ ਬਚ ਭਾਖਾ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕਿਹਾ,
ਭਇਓ ਵਿਦ ਤਿਆਗ ਮੈਂ ਸਭ ਲਾਕਾ,
ਸਾਰੇ ਜਗਤ ਵਿਚ ਵਿਦਤ ਹੋਇਆ, ਪ੍ਰਗਟ ਹੋਇਆ ਤੇ ਸਾਰਾ ਸੰਸਾਰ ਜਾਣਦਾ ਹੈ।
ਮੁਗਲ ਪਛਾਣ ਰਾਜ ਕਲੀ ਕਾਲਾ, ਸਭ ਅਵਨੀ ਮੈਂ ਤੇਜ ਵਿਸ਼ਾਲਾ।
ਮੁਗਲਾ ਪਠਾਣਾ ਦਾ ਰਾਜ ਕਲੀ ਕਾਲ ਵਿਚ ਸਾਰੀ ਧਰਤੀ ਤੇ ਇਸ ਵੇਲੇ ਵਿਸ਼ਾਲ ਰੂਪ ਦੇ ਵਿਚ ਤਪ ਰਿਹਾ, ਪ੍ਰਗਟ ਹੋ ਰਿਹਾ।
ਕਯੋ ਬਾਕ ਤਿੰਨ ਕੋ ਅਬ ਫੇਰਾ, ਜਿਸ ਤੇ ਤੁਰਕਨ ਮੂਲੇ ਉਖੇਰਾ।
ਉਨ੍ਹਾਂ ਦਾ ਕਿਹਾ ਹੋਇਆ ਵਾਕ ਹੁਣ ਅਸੀਂ ਇਸ ਕਰਕੇ ਫੇਰਿਆ ਤਾਂ ਜੋ ਇਨ੍ਹਾਂ ਤੁਰਕਾਂ ਦਾ ਮੂਲ ਪੁੱਟਿਆ ਜਾਏ, ਇਨ੍ਹਾਂ ਤੁਰਕਾਂ ਦੇ ਰਾਜ ਦੀਆਂ ਜੜਾਂ ਪੁੱਟੀਆਂ ਜਾਣ।
ਰਾਖੀ ਹਿੰਦਨ ਕੀ ਵਡਿਆਏ,
ਹਿੰਦੂ ਧਰਮ ਦੀ ਰਾਖੀ ਕੀਤੀ ਹੈ, ਹਿੰਦੂ ਧਰਮ ਦੀ ਵਡਿਆਈ ਰੱਖੀ ਹੈ।
ਭਇਓ ਧਰਮ ਸਿਰ ਕਿਉਂ ਨਾ ਜਾਏ,
ਇਨ੍ਹਾਂ ਦਾ ਧਰਮ ਸਿਰ ਹੋ ਗਿਆ, ਹਿੰਦੂਆਂ ਦਾ ਧਰਮ ਵੀ ਫਿਰ ਹੋ ਗਿਆ, ਕਿਸੇ ਤਰ੍ਹਾਂ ਖਤਮ ਨਹੀਂ ਹੋਵੇਗਾ।
ਪੰਥ ਖਾਲਸਾ ਉਤਪਤ ਹੋਆ,
ਸਾਡਾ ਖਾਲਸਾ ਪੰਥ ਉਤਪੰਨ ਹੋ ਗਿਆ, ਪੰਥ ਖਾਲਸੇ ਦੀ ਉਤਪਤੀ ਹੋ ਗਈ ਹੈ।
ਤੁਰਕ ਪ੍ਰਤਾਪ ਉਲਟ ਬਚ ਖੋਆ,
ਤੁਰਕਾਂ ਦਾ ਪ੍ਰਤਾਪ ਉਲਟਾ ਕੇ ਖਤਮ ਕਰ ਦੇਗਾ ਮੇਰਾ ਖਾਲਸਾ ਪੰਥ, ਤੁਰਕਾਂ ਦਾ ਰਾਜ ਖਤਮ ਕਰ ਦੇਵੇਗਾ।
ਇਹ ਤੁਮ ਕਹੋ ਭਲੀ ਕਹਿ ਬੁਰੇ, ਸੰਤ ਕੋਲ ਤਬ ਤੂਸ਼ਣ ਧਰੇ।
ਕਹਿੰਦੇ ਸੋਢੀ ਕੌਲ ਜੀ ਹੁਣ ਦੱਸੋ, ਅਸੀਂ ਇਹ ਬਚਨ ਭਲਾ ਕਿਹਾ ਕਿ ਬੁਰਾ ਕਿਹਾ ਹੈ, ਸਹੀ ਕਿਹਾ ਜਾਂ ਗਲਤ ਕਿਹਾ? ਮਹਾਰਾਜ ਜੀ ਦੇ ਬਚਨ ਸੁਣ ਕੇ ਸੋਢੀ ਕੌਲ ਉਸੇ ਵੇਲੇ ਚੁੱਪ ਕਰ ਗਿਆ।
ਪਰ ਪੂਰਬ ਸਵਰ ਦੇ ਵਿਚਾਰੇ,
ਫਿਰ ਸਾਰੀ ਗੱਲ ਪਹਿਲਾਂ ਦੀ ਆਪਣੇ ਮਨ ਚ ਵਿਚਾਰੀ ਹੈ।
ਯਥਾਰਥ ਬਾਕੀ ਉਚਾਰੇ,
ਸਮਝਦਾ ਕਿ ਸਤਿਗੁਰੂ ਜੀ ਨੇ ਯਥਾਰਥ ਬਚਨ ਉਚਾਰੇ ਨੇ, ਜੋ ਬਚਨ ਮਹਾਰਾਜ ਜੀ ਨੇ ਕਹੇ ਨੇ ਦਰੁਸਤ ਨੇ। ਰਾਮ ਰਾਏ ਦੇ ਪੰਗਤੀ ਬਦਲਣ ਪਿੱਛੇ ਔਰ ਕਲਗੀਧਰ ਨੇ ਜਿਹੜੀ ਪੰਗਤੀ ਉਲਟਾ ਕੇ ਬਦਲ ਕੇ ਪੜ੍ਹੀ ਹੈ, ਜ਼ਮੀਨ ਅਸਮਾਨ ਦਾ ਫਰਕ ਹੈ ਦੋਹਾਂ ਵਿਚ। ਰਾਮ ਰਾਏ ਨੇ ਪੰਗਤੀ ਬਦਲੀ, ਕੇਵਲ ਤਾਂ ਕੇਵਲ ਖੁਸ਼ਾਮਦ ਵਾਸਤੇ ਔਰੰਗਜ਼ੇਬ ਦੀ ਤੇ ਸਤਿਗੁਰਾਂ ਨੇ ਇਸ ਪੰਗਤੀ ਨੂੰ ਬਦਲਣ ਵਾਸਤੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਹੈ ਕਿ ਤੁਰਕਾਂ ਦਾ ਰਾਜ ਭਾਗ ਖਤਮ ਹੋਣਾ। ਪਹਿਲੇ ਜਾਮੇ ਚ ਕਿਹਾ ਵੀ ਰਾਜ ਹੋ ਗਿਆ ਇਹਨਾਂ ਦਾ, ਤੇ ਹੁਣ ਦਸਵੇਂ ਜਾਮੇ ਚ ਕਹਿ ਰਹੇ ਨੇ ਵੀ ਰਾਜ ਖਤਮ ਹੋ ਗਿਆ ਹੈ ਇਹਨਾਂ ਦਾ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਰੇ ਬਚਨ ਸੋਢੀ ਕੌਲ ਨੇ ਵਿਚਾਰੇ ਨੇ।
ਪਰ ਉਪਕਾਰ ਹਿਤ ਕ੍ਰਿਤ ਐਸੇ ਕੌਣ ਸਹਿ ਸੰਕਟਿਮ ਕੈਸੇ।
ਦੇਖੋ ਪਰ ਉਪਕਾਰ ਵਾਸਤੇ ਕੌਣ ਹੈ ਐਸਾ ਜਿਹੜਾ ਇੰਨੇ ਸੰਕਟ ਸਵੇ, ਆਪਣੇ ਚਾਰੇ ਪੁੱਤਰ ਸ਼ਹੀਦ ਕਰਵਾ ਦੇਵੇ, ਆਪਣੇ ਪਿਤਾ ਨੂੰ ਸ਼ਹੀਦ ਕਰਵਾ ਦੇਵੇ।
ਸਭ ਸੁਤ ਹਤਨ ਸਮਾਜ ਲੁਟਾਵਨ,
ਸਾਰੇ ਪੁੱਤਰ ਸ਼ਹੀਦ ਹੋ ਗਏ, ਸਾਰਾ ਸਮਾਜ ਲੁਟਾ ਦਿੱਤਾ। ਕਾਹਦੇ ਵਾਸਤੇ? ਕੇਵਲ ਪਰਉਪਕਾਰ ਵਾਸਤੇ।
ਕੌਣ ਕਰੇ ਤੋ ਦੁੱਖ ਪਾਵਨ,
ਇਹਦਾ ਵੱਡਾ ਦੁੱਖ ਕੌਣ ਪਾ ਸਕਦਾ, ਪ੍ਰਾਪਤ ਕਰਕੇ ਸਹਿਣ ਕਰ ਸਕਦਾ ਹੈ।
ਇਹ ਬਰ ਵੀਰ ਧੀਰ ਬੜ ਧਾਰੇ,
ਵੀਰ ਧੀਰ ਜੀ ਯੋਧੇ ਹਨ,
ਤੇ ਸਰਬੰਸ ਪ੍ਰੀਤ ਨਾਰੇ।
ਇਹਨਾਂ ਨੇ ਸਰਬੰਸ ਦੇ ਦਿੱਤਾ ਪਰ ਆਪਣੇ ਖਾਲਸੇ ਦੀ ਪ੍ਰੀਤ ਨਹੀਂ ਹਾਰੀ।
ਤੁਰਕ ਤੋਮ ਕੀ ਜੜਾਂ ਉਖਾਰੇ,
ਤੁਰਕਾਂ ਦੇ ਦਰਖਤ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ ਗੁਰੂ ਕਲਗੀਧਰ ਨੇ।
ਜਿਨ ਪਾਤਸ਼ਾਹ ਤੇ ਜਗਤ ਸੰਭਾਰੇ,
ਜਿਨ੍ਹਾਂ ਨੇ ਸਾਰੇ ਜਗਤ ਦੀ ਪਾਤਸ਼ਾਹਤ ਸੰਭਾਲ ਲਈ ਹੈ।
ਤੁਰਕ ਤੋਮ ਕੀ ਜੜਾਂ ਉਖਾਰੇ,
ਤੁਰਕਾਂ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ ਗੁਰੂ ਕਲਗੀਧਰ ਜੀ ਨੇ।
ਇਨ ਕੀ ਕ੍ਰਿਤ ਸੋ ਇਨ ਹੋ ਬਣੈ, ਧੰਨ ਹੋਣ ਜਗ ਮੈਂ ਇਨ ਭਨੈ।
ਇਨ੍ਹਾਂ ਦੀ ਕ੍ਰਿਤ ਇਨ੍ਹਾਂ ਨੂੰ ਹੀ ਬਣਾਉਂਦੀ ਹੈ। ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ। ਇਨ੍ਹਾਂ ਦਾ ਇਸ ਜਗਤ ਵਿਚ ਹੋਣਾ ਧੰਨ ਹੈ। ਇਨ੍ਹਾਂ ਦੀ ਕ੍ਰਿਤ ਕੇਵਲ ਇਨ੍ਹਾਂ ਨੂੰ ਬਣ ਸਕਦੀ ਹੈ, ਕੋਈ ਦੂਜਾ ਇਨ੍ਹਾਂ ਵਰਗਾ ਕੰਮ ਨਹੀਂ ਕਰ ਸਕਦਾ। ਐਸੇ ਮਹਾਨ ਸਤਿਗੁਰੂ ਗੁਰੂ ਕਲਗੀਧਰ ਦੀ ਵਡਿਆਈ ਸੋਢੀ ਕੌਲ ਆਪਣੇ ਹਿਰਦੇ ਚ ਵਿਚਾਰ ਰਿਹਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਮਾਲਵੇ ਦਾ ਦੌਰਾ ਕਰ ਰਹੇ ਨੇ, ਉਹ ਕਥਾ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।